ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹ ਨਿਆਰ ਬਰਨ ਜਾ ਤਿਆਰ ਪਾਤ ਨਹਿਣ ਜੇਹ ਰੂਪ ਰੰਗ ਰੇਖ ਦੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਅਨਕੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤ੍ਰਿਣ ਕਹਿਤ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾ ਤੂੰ ਠਾਕੁਰੀ ਊਚ ਭਗਵਾਨਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰ ਨ ਲੇ ਤੇ ਉਧਾਰ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰ ਨ ਲੇ ਤੇ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਚਵਰ ਛਤਰ ਤਖਤ ਦੇ ਮਾਲਕ ਕਿਰਪਾ ਦੇ ਖਜ਼ਾਨੇ ਤਿੰਨਾਂ ਲੋਕਾਂ ਦੇ ਸਵਾਮੀ ਸਭ ਦਾ ਅਵਤਾਰ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਵਡਭਾਗੀ ਜਨਾਂ ਨੇ ਹਾਜ਼ਰੀ ਭਰ ਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕਾਂ ਦੀ ਵਿਚਾਰ ਜਵਾਬ ਜੀ ਰੋਜ਼ ਸਰਵਣ ਕਰਦੇ ਹੋ। ਜਿਵੇਂ ਮਹਾਰਾਜ ਕਿਰਪਾ ਕਰਦੇ ਹਨ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਪਾਠ ਉਹਨਾਂ ਦੀ ਵਿਚਾਰ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ ਜੀ। ਕਿਉਂਕਿ ਜਿੰਨਾ ਸਮਾਂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਉਸਤਤ ਕਰਦਿਆਂ ਲੰਘ ਜਾਵੇਗਾ ਉਹ ਸਾਧ ਸੰਗਤ ਜੀ ਆਪਣਾ ਕਿਸੇ ਗਿਣਤੀ ਵਿੱਚ ਕਿਸੇ ਲੇਖੇ ਵਿੱਚ ਪਵੇਗਾ। ਬਹੁਤ ਵਾਰ ਗਾਫਲਤਾਈ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ ਪਰ ਪਰਮਾਤਮਾ ਵਾਲੇ ਪਾਸੇ ਨੂੰ ਸਾਧ ਸੰਗਤ ਜੀ ਮੁੱਖ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਜੀ ਦੇ ਬਚਨ ਉਹ ਕਹਿੰਦੇ ਨੇ ਜੇ ਕਿਤੇ ਇਹਨੂੰ ਇਹ ਪਤਾ ਲੱਗ ਜਾਏ ਵੀ ਇਹ ਕੀਮਤੀ ਸਮਾਂ ਸੀ ਅਮੋਲਕ ਸਮਾਂ ਸੀ ਮੁੜ ਕੇ ਮੇਰੇ ਹੱਥ ਨਹੀਂ ਆਉਣਾ ਉਮਰ ਹੱਥੋਂ ਖਿਸਕਦੀ ਜਾਂਦੀ ਹੈ ਤੇ ਆਪਣਾ ਜ਼ਰੂਰ ਭਲਾ ਆਪ ਕਰ ਲੈਂਦਾ ਕਿਉਂਕਿ ਆਪਣਾ ਭਲਾ ਇਹਦੇ ਆਪਣੇ ਹੱਥ ਵਿੱਚ ਸੀ। ਅਸਲ ਵਿੱਚ ਇਹਦੇ ਹੱਥੋਂ ਖਿਸਕ ਤਾਂ ਗਿਆ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ। ਅਚੇਤ ਅਵਸਥਾ 'ਚ ਹੋਣ ਕਰਕੇ ਕਹਿੰਦੇ ਮੂਰਖ ਨੂੰ ਇਹ ਨਹੀਂ ਪਤਾ ਲੱਗਾ ਵੀ ਸਵਾਸ ਰੋਜ਼ ਰੋਜ਼ ਘਟੀ ਜਾਂਦੇ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ, ਕਹਿੰਦੇ ਇਹਨੂੰ ਅਣਜਾਣ ਨੂੰ ਮੂਰਖ ਨੂੰ ਪਤਾ ਹੀ ਨਹੀਂ ਲੱਗਦਾ ਵੀ ਰੋਜ਼ ਰੋਜ਼ ਜਿਹੜਾ ਨਿਤ ਨਵੇਂ ਸੂਰਜ ਆਪਾਂ ਦੇਖਦੇ ਹਾਂ ਜਦੋਂ ਇਹ ਸ਼ਾਮ ਨੂੰ ਅਸਤ ਹੋ ਜਾਂਦਾ ਤੇ ਕਿੰਨੇ ਸਾਰੇ ਸਾਡੇ ਸਵਾਸ ਨਾਲ ਹੀ ਲੈ ਜਾਂਦਾ ਜਿਹੜੇ ਮੁੜਕੇ ਨਹੀਂ ਆਉਣਗੇ। ਜੇ ਇਸ ਗੱਲ ਦਾ ਪਤਾ ਲੱਗ ਜਾਏ ਤੇ ਜ਼ਰੂਰ ਕੁਝ ਨਾ ਕੁਝ ਆਪਣੇ ਭਲੇ ਵਾਸਤੇ ਉੱਦਮ ਕਰੇ। ਫਿਰ ਕਹਿੰਦੇ ਸ਼ਜੰਤ ਮਹਾਂ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ, ਸ਼ਜੰਤ ਮਹਾਂ ਸੁੰਦਰ ਕਾਇਆ, ਬਹੁਤ ਸੁੰਦਰ ਜਿਹੜਾ ਸਰੀਰ ਇਹਨੇ ਆਪਣਾ ਮੰਨਿਆ ਹੋਇਆ, ਕਹਿੰਦੇ ਛਿਜਦਾ ਜਾਂਦਾ, ਘਟਦਾ ਜਾਂਦਾ, ਕਿਰਦਾ ਜਾਂਦਾ, ਹੱਥੋਂ ਨਿਕਲਦਾ ਜਾਂਦਾ, ਕਾਲ ਕੰਨਿਆ ਗ੍ਰਾਸਤੇ ਕਹਿੰਦੇ ਨੇ ਕਾਲ ਨੇ ਇਹ ਇੱਕ ਦਿਨ ਇਹਨੂੰ ਆਪਣੀ ਗ੍ਰਾਹੀ ਬਣਾ ਲੈਣਾ, ਮੁਕਾ ਦੇਵੇਗਾ ਇਹਨੂੰ ਕਾਲ ਇੱਕ ਦਿਨ। ਪਰ ਅਸਲ ਵਿੱਚ ਇਹ ਗੱਲ ਦਾ ਗਿਆਨ ਨਾ ਹੋਣ ਕਰਕੇ ਇਹਨੇ ਸਾਰਾ ਆਪਣਾ ਕੀਮਤੀ ਸਮਾਂ ਵਿਅਰਥ ਗਵਾ ਲਿਆ। ਰਚੰਤ ਪੁਰਖ ਹੈ ਅਨਿਤ ਲੀਲਾ, ਬਹੁਤ ਸਾਰੇ ਸੰਸਾਰ ਦੇ ਅੱਖਾਂ ਨੂੰ ਆਨੰਦ ਦੇਣ ਵਾਲੇ ਰੰਗ ਤਮਾਸ਼ਿਆਂ ਵਿੱਚ ਫਸ ਕੇ ਇਹਨੇ ਸਾਰੀ ਉਮਰ ਬਤੀਤ ਕਰ ਦਿੱਤੀ। ਰਚੰਤ ਪੁਰਖ ਹੈ ਕੁਟੰਬ ਲੀਲਾ, ਪਰਿਵਾਰ ਨੂੰ ਦੇਖਦਿਆਂ ਦੇਖਦਿਆਂ ਇਸੇ ਮੂੰਹ ਵਿੱਚ ਫਸੇ ਹੋਏ ਨੇ। ਅਨਿਤ ਆਸਾ ਵਿਖਿਆ ਵਿਨੋਦ, ਲੰਮੀਆਂ ਲੰਮੀਆਂ ਆਸਾ ਮਨਸਾ ਲਾ ਕੇ ਆਪਣੇ ਮਨ ਵਿੱਚ ਦੁਨੀਆਂ ਦੇ ਕੌਤਕਾਂ 'ਚ ਰੰਗ ਤਮਾਸ਼ਿਆਂ 'ਚ ਫਸੇ ਹੋਏ ਨੇ, ਆਪਣੀ ਉਮਰ ਤਾਂ ਬਤੀਤ ਕਰ ਦਿੱਤੀ। ਪਰਮੰਤ ਪਰਮੰਤ ਬਹੁ ਜਨਮ ਹਾਰਿਓ, ਫਿਰਦੇ ਫਿਰਦੇ ਨੇ ਬਹੁਤ ਜਨਮ ਵਿਅਰਥ ਗਵਾ ਦਿੱਤੇ। ਕੋਈ ਇੱਕ ਦੋ ਚਾਰ ਗੱਲ ਦੀ ਤੇ ਜਨਮਾਂ ਦੀ ਤਾਂ ਗੱਲ ਹੈ ਨਹੀਂ। ਭਗਤ ਰਵਿਦਾਸ ਜੀ ਨੇ ਆਖਿਆ ਬਹੁਤ ਜਨਮ ਵਿਛਰੇ ਇੱਥੇ ਮਾਧਵ, ਇਹ ਜਨਮ ਤੁਮਾਰੇ ਲੇਖੇ, ਬਹੁਤ ਜਨਮਾਂ ਦੇ ਵਿਛੜ ਚੁੱਕੇ ਆ ਤੇਰੇ ਤੋਂ, ਪਤਾ ਨਹੀਂ ਕਦੋਂ ਦੇ ਚੱਲੇ ਆਉਂਦੇ ਆ, ਇਹ ਜਨਮ ਮਰਨ ਦਾ ਗੇੜ ਪਤਾ ਨਹੀਂ ਕਦੋਂ ਤੋਂ ਗਲ ਵਿੱਚ ਪਿਆ ਸ਼ੁਰੂ ਹੋਇਆ, ਇਸ ਲਈ ਇਸ ਜਨਮ ਵਿੱਚ ਇਹਨੂੰ ਲਾਉਣਾ ਚਾਹੁੰਦੇ, ਮਕਾਉਣਾ ਚਾਹੁੰਦੇ, ਤੂੰ ਆਪ ਕਿਰਪਾ ਕਰ। ਪਰ ਕਹਿੰਦੇ ਉਹਦੇ ਲਈ ਉੱਦਮ ਤਾਂ ਆਪ ਨੂੰ ਕਰਨਾ ਪੈਣਾ ਸੀ, ਉਹ ਕੀਤਾ ਨਾ। ਜਿਨ੍ਹਾਂ ਨੇ ਸਤਸੰਗ ਜੀ ਉੱਦਮ ਕੀਤਾ ਉਹਨਾਂ ਦਾ ਬਚਨ ਮਹਾਰਾਜ ਕਰਦੇ, ਕਹਿੰਦੇ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਜਿਸ ਪ੍ਰਾਣਾ ਧਾਰੀ ਨੇ ਪ੍ਰਾਣਾ ਦੇ ਚੱਲਦਿਆਂ ਚੱਲਦਿਆਂ ਮਮਤਾ ਛੱਡ ਦਿੱਤੀ, ਲੋਭ ਛੱਡ ਦਿੱਤਾ, ਮੋਹ ਛੱਡ ਦਿੱਤਾ, ਅਹੰਕਾਰ ਛੱਡ ਦਿੱਤਾ, ਇਹਨਾਂ ਤੋਂ ਬਚ ਗਿਆ। ਕਹੋ ਨਾਨਕ ਆਪਣ ਤਰੈ, ਕਹਿੰਦੇ ਉਹ ਆਪ ਤਾਂ ਤਾਰੀ ਜਾਵੇਗਾ, ਹੋਰ ਨੂੰ ਲੈ ਤੂੰ ਉਧਾਰ, ਹੋਰ ਕਈਆਂ ਆਪਣੇ ਸੰਗੀਆਂ ਨੂੰ ਆਪਣੇ ਸਾਥੀਆਂ ਨੂੰ ਵੀ ਸਤਸੰਗ ਜੀ ਆਪਣੀ ਸੰਗਤ ਦੇ ਕੇ ਤਾਰ ਲੈਂਦਾ। ਪਰ ਜੋ ਪ੍ਰਾਣੀ ਮਮਤਾ ਤਜੈ, ਜਿਹਨੇ ਮਮਤਾ ਛੱਡ ਦਿੱਤੀ, ਮਮਤਾ ਸਤਸੰਗ ਜੀ ਕਿਸੇ ਵੀ ਚੀਜ਼ 'ਚ ਹੋ ਸਕਦੀ, ਕਿਸੇ ਪਦਾਰਥ 'ਚ, ਕਿਸੇ ਪਰਿਵਾਰ ਦੇ ਜੀਅ ਜਾਂ ਆਪਣੇ ਸਰੀਰ ਵਿੱਚ ਕਿਸੇ ਚੀਜ਼ ਦੀ ਵੀ ਮਮਤਾ ਲੱਗ ਗਈ ਤਾਂ ਲੈ ਕੇ ਡੁੱਬੇਗੀ। ਸੁਲਤਾਨਪੁਰ ਲੋਧੀ ਦੇ ਸਤਸੰਗ ਜੀ ਇੱਕ ਭਾਈ ਤਾਰਾ ਸਿੰਘ ਹੋਏ, ਭਾਈ ਤਾਰਾ ਸਿੰਘ ਸੀ ਤੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨਾਲ ਉਹ ਜਥੇ 'ਚ ਰਹਿੰਦੇ ਸਨ। ਮਹਾਂਪੁਰਸ਼ਾਂ ਦਾ ਇਹ ਨਿਯਮ ਸੀ ਵੀ ਜਥੇ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਲ ਵਿੱਚ ਦੋ ਵਾਰੀ ਸਤਸੰਗ ਜੀ ਉਹਨਾਂ ਨੇ ਵਸਤਰ ਆਦਿਕ ਦੇਣੇ, ਜਦੋਂ ਠੰਡ ਆ ਜਾਣੀ ਉਦੋਂ ਗਰਮ ਕੱਪੜੇ ਦੇਣੇ, ਜਦੋਂ ਗਰਮੀਆਂ ਆ ਜਾਣੀਆਂ ਉਦੋਂ ਥੋੜ੍ਹੇ ਹਲਕੇ ਦੇ ਦੇਣੇ, ਦੋ ਵਾਰੀ ਜ਼ਰੂਰ ਇਹ ਵਸਤਰ ਚੋਲੇ ਕਛਹਿਰੇ ਪਰਨੇ ਆਦਿਕ ਦਿੱਤੇ ਜਾਂਦੇ ਸਨ ਸਾਰੇ ਵਿਦਿਆਰਥੀਆਂ ਨੂੰ। ਇੱਕ ਵਾਰ ਸਾਰਿਆਂ ਨੂੰ ਉਹਨਾਂ ਨੇ ਦਿੱਤੇ ਤਾਂ ਉਹ ਜਦੋਂ ਭਾਈ ਤਾਰਾ ਸਿੰਘ ਨੂੰ ਆਖਿਆ ਉਹ ਕਹਿੰਦਾ ਨਹੀਂ ਜੀ ਮੈਨੂੰ ਚਾਹੀਦੇ ਨਹੀਂ। ਉਹਨੇ ਆਖਿਆ ਭਾਈ ਸਾਰੇ ਸਿੰਘਾਂ ਨੇ ਲਏ ਜਥੇ, ਸਾਰੇ ਨੇ ਲਏ, ਤੂੰ ਵੀ ਲੈ ਲਾ। ਉਹਨੇ ਕਿਹਾ ਨਹੀਂ ਜੀ ਮੈਨੂੰ ਤਾਂ ਆਹ ਦੇਖੋ ਹੈਗਾ ਮੇਰਾ ਚੋਲਾ ਚੰਗਾ ਆ, ਅਜੇ ਅਜੇ ਚੱਲ ਜਾਣਾ ਜੀ ਇਹਨੇ ਕੋਈ ਨਾ। ਉਹ ਕਹਿੰਦੇ ਲੈ ਕੇ ਰੱਖ ਲਾ। ਕਹਿੰਦਾ ਨਹੀਂ ਜੀ ਮੈਂ ਨਹੀਂ ਰੱਖਣਾ, ਆਹ ਮੇਰੇ ਕੋਲ ਹੈਗਾ ਅਜੇ। ਫਿਰ ਸਰਦੀਆਂ ਆਈਆਂ, ਫਿਰ ਸਾਰਿਆਂ ਨੂੰ ਦਿੱਤੇ, ਫਿਰ ਉਹਨੂੰ ਆਖਿਆ ਵੀ ਆਹ ਲੈ ਲਾ ਤੂੰ ਵੀ। ਉਹਨੇ ਕਿਹਾ ਨਹੀਂ ਜੀ ਆਹ ਦੇਖੋ ਮੇਰੇ ਅਜੇ ਗਲ ਹੈਗਾ, ਠੀਕ ਹੈ, ਇਹਨੇ ਅਜੇ ਕੱਢ ਜਾਣਾ ਕੁਝ ਸਮਾਂ। ਤੇ ਉਹ ਸੁੱਤੇ ਸਿੱਧ ਉਹਨਾਂ ਦੇ ਮੂੰਹੋਂ ਬਚਨ ਨਿਕਲਿਆ, ਕਹਿੰਦੇ ਭਾਈ ਤਾਰਾ ਸਾਹਿਬ ਤੇਰਾ ਸੰਸਕਾਰ ਅਜੇ ਮਰਿਆ ਨਹੀਂ ਅੰਦਰੋਂ। ਬਸ ਇੰਨੀ ਕੁ ਗੱਲ ਆਖੀ ਚੁੱਪ ਕਰ ਗਏ। ਰਾਤ ਜਦੋਂ ਆਪਣੇ ਆਸਣ ਤੇ ਸਨ ਤੇ ਜਿਹੜੇ ਕੋਲ ਰਹਿਣ ਵਾਲੇ ਰੋਜ਼ ਪ੍ਰੇਮੀ ਸਿੰਘ ਸੇਵਾ ਵਾਲੇ ਸਨ ਗੜਬਈ, ਉਹਨਾਂ ਨੇ ਆਖਿਆ ਜੀ ਅੱਜ ਤੁਸੀਂ ਇੱਕ ਬਚਨ ਕੀਤਾ ਸੀ ਤਾਰਾ ਸਿੰਘ ਨਾਲ, ਉਹ ਕੀ ਗੱਲ ਸੀ? ਕਿਉਂਕਿ ਪਤਾ ਹੁੰਦਾ ਹਰ ਬਚਨ 'ਚ ਕੋਈ ਨਾ ਕੋਈ ਤਾਂ ਰਮਜ ਹੁੰਦੀ ਹੈ। ਆਖਿਆ ਜੀ ਉਹ ਤੁਸੀਂ ਆਖਿਆ ਸੀ ਵੀ ਤੇਰਾ ਸੰਸਕਾਰ ਨਹੀਂ ਅੰਦਰੋਂ ਗਿਆ, ਇਹ ਕੀ ਗੱਲ? ਦੋ ਤਿੰਨ ਵਾਰ ਆਖਿਆ ਤਾਂ ਉਹਨਾਂ ਕੁਝ ਨਹੀਂ ਦੱਸਿਆ, ਪਰ ਜਦੋਂ ਬਹੁਤੇ ਵਾਰ ਪ੍ਰੇਮ ਨਾਲ ਪੁੱਛਿਆ ਤਾਂ ਉਹ ਕਹਿੰਦੇ ਵੀ ਅਸਲ ਵਿੱਚ ਇਹਦੇ ਅੰਦਰ ਇੱਕ ਮਮਤਾ ਫਸੀ ਪਈ ਹੈ। ਅਸੀਂ ਪਹਿਲਾਂ ਗਰਮੀਆਂ 'ਚ ਵੀ ਇਹਨੂੰ ਆਖਿਆ ਸੀ ਆਪਣੇ ਬਸਤਰ ਲੈ ਲਿਆ, ਇਹਨੇ ਕਿਹਾ ਜੀ ਆਹ ਦੇਖੋ ਆਹ ਮੇਰਾ ਅੱਜ ਹੈਗਾ ਚੱਲ ਜਾਣਾ ਇਹਨੇ, ਹੁਣ ਫੇਰ ਆਖਿਆ ਤੇ ਫੇਰ ਚੋਲਾ ਫੜ ਕੇ ਵਿਖਾਲਤਾ, ਕਹਿੰਦਾ ਜੀ ਅਜੇ ਹੋਰ ਹੈਗਾ ਇਹਨੇ ਵੀ ਚੱਲ ਜਾਣਾ। ਤੇ ਉਹ ਕੋਈ ਇਹਦਾ ਸੰਸਕਾਰ ਹੈ ਮਮਤਾ ਦਾ ਕੱਪੜੇ ਨਾਲ। ਕਹਿੰਦੇ ਜੀ ਉਹ ਕੀ? ਉਹਨਾਂ ਦੱਸਿਆ, ਉਹ ਕਹਿੰਦੇ ਵੀ ਅਸਲ ਵਿੱਚ ਇਹਦਾ ਪਹਿਲਾ ਜਿਹੜਾ ਜਨਮ ਉਹ ਛੀਂਬਿਆਂ ਦੇ ਘਰ ਦਾ ਸੀ, ਤੇ ਬਸਤਰ ਰੰਗਣੇ ਧੋਣੇ ਉਹਨਾਂ ਦੀ ਛਪਾਈ ਕਰਨੀ ਇਹ ਇਹਦਾ ਕਾਰਜ ਸੀ, ਤੇ ਵੇਈ ਨਦੀ ਦੇ ਕਿਨਾਰੇ ਤੇ ਬਸਤਰ ਧੋਂਦਿਆਂ ਧੋਂਦਿਆਂ ਪੈਰ ਤਿਲਕ ਕੇ ਪਾਣੀ 'ਚ ਡੁੱਬ ਕੇ ਮਰ ਗਿਆ ਸੀ ਇਹ। ਪਰ ਜਦੋਂ ਇਹ ਪਾਣੀ 'ਚ ਡੁੱਬ ਕੇ ਮਰਿਆ ਉਦੋਂ ਬਾਰਾਂਮਾਂ ਦਾ ਪਾਠ ਕਰਦਾ ਪਿਆ ਸੀ, ਬਾਣੀ ਮੂੰਹ 'ਚ ਹੋਣ ਕਰਕੇ ਦੁਬਾਰਾ ਮੌਕਾ ਦਿੱਤਾ ਇਹਨੂੰ ਪਰਮੇਸ਼ਰ ਨੇ, ਕਿਉਂਕਿ ਰਸਨਾ ਤੇ ਉਸ ਵੇਲੇ ਬਾਣੀ ਚੱਲਦੀ ਸੀ ਤੇ ਪੈਰ ਤਿਲਕ ਗਿਆ, ਬਾਰਾਂਮਾਂ ਪੜਦਾ ਪੜਦਾ ਪਾਣੀ 'ਚ ਡੁੱਬ ਕੇ ਮਰ ਗਿਆ। ਪਰ ਕੱਪੜੇ ਨਾਲ ਪ੍ਰੀਤੀ ਹੋਣ ਕਰਕੇ ਜਨਮ ਤਾਂ ਦੂਜਾ ਮਿਲ ਗਿਆ, ਜਨਮ ਦੀ ਸਫਲਤਾ ਵਾਸਤੇ ਹੁਣ ਜਥੇ 'ਚ ਵੀ ਆ ਗਿਆ, ਸਾਰਾ ਕੁਝ ਹੋ ਗਿਆ, ਬਾਣੀ ਫਿਰ ਪੜਦਾ ਕਿਉਂਕਿ ਬਾਣੀ ਦਾ ਪ੍ਰੇਮੀ ਸੀ। ਪਰ ਉਹ ਸੰਸਕਾਰ ਕੱਪੜੇ ਦੀ ਮਮਤਾ ਵਾਲਾ ਇਹਦੇ ਅੰਦਰੋਂ ਜਾਂਦਾ ਨਹੀਂ। ਅਸੀਂ ਦੋ ਵਾਰ ਸਾਲ 'ਚ ਇਹਨੂੰ ਆਖਿਆ ਆਪਣਾ ਚੋਲਾ ਆਪਣੇ ਬਸਤਰ ਲੈ ਲਾ, ਅਤੇ ਹਰ ਵਾਰ ਚੋਲਾ ਫੜ ਕੇ ਕਹਿੰਦਾ ਨਹੀਂ ਜੀ ਅਜੇ ਕੱਢ ਜਾਣੀ ਇਹਨੇ ਕੱਢ, ਹਾਂ ਮੇਰੇ ਕੋਲ ਹੈਗਾ ਅਜੇ, ਅਜੇ ਚੱਲ ਜਾਏਗਾ ਜੀ ਇਹ ਦੋ ਚਾਰ ਮਹੀਨੇ। ਕਹਿੰਦੇ ਉਹ ਅਸਲ ਵਿੱਚ ਉੱਥੇ ਪਹਿਲਾਂ ਸਾਰਾ ਜਨਮ ਇਹਦਾ ਕੱਪੜੇ ਨਾਲ ਹੀ ਜੁੜਿਆ ਰਿਹਾ, ਇਹੀ ਕਾਰਜ ਕਰਦਾ ਸੀ। ਉਹ ਸੰਸਕਾਰ ਉਹ ਮਮਤਾ ਬਣ ਕੇ ਅੰਦਰ, ਮਮਤਾ ਜਿਹੜੀ ਸੀ ਸੰਸਕਾਰ ਬਣ ਕੇ ਅੰਦਰ ਵਸੀ ਹੈ, ਹੋਰ ਗੱਲ ਕੋਈ ਨਹੀਂ। ਉਵੇਂ ਪਰਮੇਸ਼ਰ ਨੇ ਇਹਦਾ ਭਲਾ ਕਰਤਾ, ਕਿਉਂਕਿ ਇਹਦੀ ਰਸਨਾ ਤੇ ਉਸ ਵੇਲੇ ਬਾਣੀ ਸੀ ਜਦੋਂ ਇਹਦਾ ਪੈਰ ਤਿਲਕਿਆ, ਬਾਣੀ ਦਾ ਪਾਠ ਕਰਦਾ ਪਿਆ ਸੀ ਬਾਰਾਂਮਾਂ ਦਾ, ਇਸ ਲਈ ਮਹਾਰਾਜ ਨੇ ਇਹਨੂੰ ਬਖਸ਼ਿਸ਼ ਕਰ ਦਿੱਤੀ, ਦੁਬਾਰਾ ਸਮਾਂ ਦੇ ਦਿੱਤਾ। ਇਹ ਮਮਤਾ ਸਾਹਿਬ ਸੰਗਤ ਜੀ ਕਿਸੇ ਵੀ ਪਦਾਰਥ ਦੀ ਹੋ ਸਕਦੀ, ਪਰਿਵਾਰ ਦੀ ਹੋ ਸਕਦੀ, ਆਪਣੇ ਸਰੀਰ ਦੀ ਹੋ ਸਕਦੀ, ਆਪਣੇ ਅਹੁਦੇ ਦੀ ਹੋ ਸਕਦੀ ਹੈ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਮਤਾ ਕੀਤੀ, ਉਹ ਕਹਿੰਦੇ ਜੋ ਪ੍ਰਾਣੀ ਮਮਤਾ ਤਜੈ, ਜਿਸ ਗੁਰਮੁਖ ਨੇ ਅੰਦਰੋਂ ਸਾਰੇ ਪਦਾਰਥਾਂ ਦੀ ਹਰੇਕ ਤਰ੍ਹਾਂ ਦੀ ਮਮਤਾ ਤਿਆਗ ਦਿੱਤੀ ਹੈ। ਸਭ ਤੋਂ ਖਤਰਨਾਕ ਹੁੰਦੀ ਸਾਹਿਬ ਸੰਗਤ ਜੀ ਆਪਣੇ ਆਪਣੀ ਦੇਹ ਦੀ ਮਮਤਾ, ਜਿਹਨੂੰ ਹੰਗਤਾ ਮਮਤਾ ਕਹਿੰਦੇ, ਹੰਗਤਾ ਵੀ ਮੈਂ ਹਾਂ ਮੇਰਾ ਸਰੀਰ ਹੈ, ਅਤੇ ਮਮਤਾ ਸਰੀਰ ਦੀ ਇੰਨੀ ਹੁੰਦੀ ਭਈ ਇਹ ਜੇ ਇਹ ਸੌਂ ਵੀ ਜਾਵੇ ਨੀਂਦ ਵਿੱਚ ਚਲਿਆ ਜਾਵੇ ਤਾਂ ਫਿਰ ਕੋਈ ਨਾ ਕੋਈ ਸਰੀਰ ਬਣਾ ਕੇ ਸੁਪਨਿਆਂ 'ਚ ਤੁਰਿਆ ਫਿਰਦਾ, ਸਰੀਰ ਨੂੰ ਤਾਂ ਪਰੇ ਰਹਿ ਨਹੀਂ ਸਕਦਾ ਇੰਨੀ ਮਮਤਾ ਸਰੀਰ ਦੀ, ਸੁਪਨੇ 'ਚ ਫਿਰ ਨਵਾਂ ਸਰੀਰ ਲੈ ਕੇ ਫਿਰ ਤੁਰਿਆ ਫਿਰੇਗਾ, ਜਾਗ ਖੁੱਲ੍ਹੀ ਤਾਂ ਫਿਰ ਇਸ ਸਰੀਰ 'ਚ ਆ ਜਾਂਦਾ। ਅਤੇ ਮੌਤ ਦਾ ਅਤੇ ਨੀਂਦ ਦਾ ਸਾਹ ਸੰਗਤ ਜੀ ਥੋੜ੍ਹਾ ਹੀ ਅੰਤਰ ਹੁੰਦਾ, ਨੀਂਦ ਵਿੱਚ ਮੁੜ ਕੇ ਆਉਣ ਦੀ ਸੰਭਾਵਨਾ, ਮੁੜ ਕੇ ਬੰਦੇ ਨੇ ਜਾਗ ਪੈਣਾ, ਅਤੇ ਮੌਤ ਇੱਕ ਲੰਬੀ ਨੀਂਦ ਹੈ ਜਿਸ ਵਿੱਚ ਗਿਆ ਮੁੜ ਕੇ ਵਾਪਸ ਨਹੀਂ ਆਉਣਾ। ਉਵੇਂ ਨੀਂਦ ਵਿੱਚ ਗਏ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਮੈਂ ਕੌਣ ਹਾਂ, ਮੇਰਾ ਨਾਮ ਕੀ ਹੈ, ਮੇਰੇ ਮਾਤਾ ਪਿਤਾ ਦਾ ਕੀ ਨਾਮ ਹੈ, ਮੈਂ ਇਸ ਵੇਲੇ ਕਿੱਥੇ ਪਿਆ, ਕੌਣ ਮੇਰੇ ਕੋਲ ਕੀ ਰੱਖ ਗਿਆ, ਕੌਣ ਮੇਰੇ ਕੋਲੋਂ ਕੀ ਚੱਕ ਕੇ ਲੈ ਗਿਆ, ਨੀਂਦ 'ਚ ਕੋਈ ਪਤਾ ਨਹੀਂ, ਕੋਈ ਖਬਰ ਨਹੀਂ, ਕੋਈ ਸੋਝੀ ਨਹੀਂ ਹੁੰਦੀ। ਅਤੇ ਮੌਤ ਵਿੱਚ ਵੀ ਕੋਈ ਪਤਾ ਨਹੀਂ ਹੁੰਦਾ ਹੁਣ ਮੈਂ ਕੌਣ ਹਾਂ, ਮੇਰਾ ਨਾਮ ਕੀ ਹੈ, ਮੇਰਾ ਪਰਿਵਾਰ ਕੀ ਹੈ, ਮੈਂ ਕਿੱਥੇ ਪਿਆ, ਕੌਣ ਲਾਗੋਂ ਚਲੇ ਗਿਆ, ਕੌਣ ਲਾਗੇ ਆ ਗਿਆ। ਫਰਕ ਬਹੁਤਾ ਨਹੀਂ, ਸਿਰਫ ਇੰਨਾ ਕਿਹਾ ਵੀ ਨੀਂਦ ਵਿੱਚ ਮੁੜ ਆਉਣਾ ਹੁੰਦਾ ਅਤੇ ਉਹ ਲੰਮੀ ਨੀਂਦ ਆ, ਉਦੋਂ ਬਾਅਦ ਮੁੜਨਾ ਨਹੀਂ। ਪਰ ਦੇਹ ਦੀ ਇੰਨੀ ਕੁ ਮਮਤਾ ਹੁੰਦੀ ਅੰਦਰ ਵੀ ਜੇ ਨੀਂਦ 'ਚ ਗਿਆ ਤਾਂ ਵੀ ਦੇਹ ਤੋਂ ਪਰੇ ਨਹੀਂ ਹੋ ਸਕਦਾ, ਇਹ ਸਰੀਰ ਛੱਡਿਆ ਨੀਂਦ 'ਚ ਚਲੇ ਗਿਆ ਸੁਪਨੇ 'ਚ ਨਵਾਂ ਬਣਾ ਲਿਆ, ਅਤੇ ਜੇ ਲੰਮੀ ਨੀਂਦ 'ਚ ਚਲੇ ਗਿਆ ਛੱਡ ਹੀ ਗਿਆ ਸੰਸਾਰ, ਅਤੇ ਦੇਹ ਹੰਗਤਾ ਹੋਣ ਕਰਕੇ ਸਰੀਰ ਦੀ ਮਮਤਾ ਹੋਣ ਕਰਕੇ ਉਸੇ ਵੇਲੇ ਦੂਜਾ ਸਰੀਰ ਤਿਆਰ ਹੀ ਖੜਾ, ਫਿਰ ਮਿਲ ਜਾਣਾ, ਸਰੀਰ ਮਿਲਦੇ ਜਾਣੇ, ਵਾਰ ਵਾਰ ਮਿਲਦੇ ਜਾਣੇ, ਕਈ ਜਨਮ ਭਏ ਕੀਟ ਪਤੰਗਾ, ਕੇਤੇ ਜਨਮ ਕੇਤੇ ਰੁੱਖ ਬਿਰਖਾਂ ਮਚੀਤ ਨੇ, ਕੇਤੇ ਪਸ਼ੂ ਉਪਾਏ ਕਿੰਨੀ ਕਿੰਨੀ ਵਾਰੀ, ਕਿਉਂਕਿ ਅਸਲ ਵਿੱਚ ਮਮਤਾ ਨਾ ਸਰੀਰ ਦੀ, ਉਹ ਸਰੀਰ ਦੀ ਮਮਤਾ ਅੰਦਰੋਂ ਨਾ ਜਾਣ ਕਰਕੇ ਮੁੜ ਕੇ ਸਾਧ ਸੰਗਤ ਜੀ ਉਹ ਸੰਸਕਾਰ ਬਣ ਕੇ ਫਿਰ ਸਰੀਰ ਦਵਾ ਦਿੰਦੀ, ਫਿਰ ਸਰੀਰ ਦਵਾ ਦਿੰਦੀ। ਸਭ ਤੋਂ ਖਤਰਨਾਕ ਹੁੰਦੀ ਸਰੀਰ ਦੀ ਮਮਤਾ, ਆਪਣੀ ਦੇਹ ਦੀ ਮਮਤਾ। ਇਹਦੋਂ ਬਾਅਦ ਫਿਰ ਹਰੇਕ ਪਦਾਰਥ 'ਚ ਮਮਤਾ, ਪਰਿਵਾਰ 'ਚ ਮਮਤਾ, ਕਹਿੰਦੇ ਇਹੀ ਤਾਂ ਗੇੜ ਤੇਰੇ ਗਲੋਂ ਲੈਂਦਾ ਨਹੀਂ। ਪਰ ਜਿਸ ਗੁਰਮੁਖ ਨੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਕੇ ਮਮਤਾ ਤਿਆਗ ਦਿੱਤੀ, ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਜਿਸ ਪ੍ਰਾਣੀ ਨੇ ਕਹਿੰਦੇ ਪਹਿਲਾਂ ਤਾਂ ਮਮਤਾ ਛੱਡੀ, ਫਿਰ ਲੋਭ ਛੱਡਿਆ, ਫਿਰ ਮੋਹ ਛੱਡਿਆ, ਫਿਰ ਹੰਕਾਰ ਛੱਡ ਦਿੱਤਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਧ ਸੰਗਤ ਜੀ ਅਸਲ ਵਿੱਚ ਖਤਰਨਾਕ ਨੇ, ਜਿਉਂ ਦੇ ਜੀ ਬੰਦੇ ਦੇ ਗਲ ਪੈ ਜਾਣ ਅਤੇ ਇਹਨਾਂ ਤੋਂ ਛੁਟਕਾਰਾ ਬਹੁਤ ਔਖਾ। ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਹੰਕਾਰ, ਲੋਭ ਸਾਧ ਸੰਗਤ ਜੀ, ਹੇ ਲੋਭਾ ਲੰਪੜ ਸੰਸਰ ਮੋਹਰੇ ਅਨਕ ਲਹਿਰੀ ਕਲੋਲ, ਅਤੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ। ਕਹਿੰਦੇ ਲੋਭੀ ਬੰਦਾ ਸਾਧ ਸੰਗਤ ਜੀ ਜਦੋਂ ਲੋਭ ਅੰਦਰ ਠਾਠਾ ਮਾਰਦਾ, ਲਹਿਰਾਂ ਉੱਠਦੀਆਂ, ਕਲੋਲਾਂ ਕਰਦਾ ਅੰਦਰ, ਅਤੇ ਫਿਰ ਇਹਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ ਲੋਭੀ ਬੰਦੇ ਦਾ, ਫਿਰ ਸਾਧ ਸੰਗਤ ਜੀ ਕੋਈ ਧਰਮ ਵੀ ਨਹੀਂ ਹੁੰਦਾ, ਮਹਾਰਾਜ ਸਾਹਿਬ ਜੀ ਦੇ ਬਚਨ ਉਹ ਕਹਿੰਦੇ ਨੇ ਤਵੰਤ ਜੀ ਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ। ਮਨ ਡੋਲਦਾ ਰਹਿੰਦਾ ਲੋਭੀ ਦਾ, ਛੋਟੇ ਛੋਟੇ ਪਦਾਰਥਾਂ ਨੂੰ ਦੇਖ ਕੇ ਮਨ ਜਿਹੜਾ ਸਤਸੰਗ ਜੀ ਆਪਣਾ ਅਸਲ 'ਚ ਸ਼ਾਂਤੀ ਆਪਣਾ ਸੁੱਖ ਹੀ ਸਾਰਾ ਗਵਾ ਲੈਂਦਾ, ਕਿਉਂਕਿ ਲੋਭ ਦੀ ਲਹਿਰ ਜਦੋਂ ਚੱਲਦੀ ਨਾ ਅਨਕ ਲਹਿਰੀ ਕੇ ਡੋਲਤੇ। ਮਹਾਰਾਜ ਕਹਿੰਦੇ ਲੋਭ ਦੀਆਂ ਲਹਿਰਾਂ ਤਾਂ ਅੰਦਰ ਚੱਲਦੀਆਂ ਰਹਿੰਦੀਆਂ ਹਰ ਵੇਲੇ। ਤਵੰਤ ਜੀ ਆ ਬਹੁ ਪ੍ਰਕਾਰੰ ਭੱਜਾ ਹੀ ਫਿਰਦਾ ਫਿਰ ਲੋਭ ਦਾ ਮਾਰਿਆ, ਅਨਕ ਭਾਂਤ ਬਹੁ ਡੋਲਤੇ, ਮਨ ਡੋਲਦਾ ਰਹਿੰਦਾ, ਮਨ ਟਿਕਾਣੇ ਨਹੀਂ ਆਉਂਦਾ। ਫਿਰ ਕਹਿੰਦੇ ਨੱਚ ਮਿੱਤਰੰ ਨੱਚ ਇਸ਼ਟੰ ਨੱਚ ਮਾਤ ਪਿਤਾ ਤਵ ਲੱਜਿਆ। ਨੱਚ ਹੁੰਦਾ ਨਹੀਂ, ਪੰਜਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਲੋਭੀ ਬੰਦੇ ਦਾ ਕੋਈ ਮਿੱਤਰ ਨਹੀਂ ਜੇ ਹੁੰਦਾ, ਲੋਭੀ ਬੰਦੇ ਦਾ ਕੋਈ ਇਸ਼ਟ ਵੀ ਨਹੀਂ ਹੁੰਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਇਸ਼ਟ ਆ, ਆਪਾਂ ਇੱਥੋਂ ਦਾਤਾਂ ਮੰਗਦੇ ਹਾਂ ਮੱਥਾ ਟੇਕਦੇ ਹਾਂ, ਪਰ ਲੋਭੀ ਬੰਦੇ ਦਾ ਕੋਈ ਇਸ਼ਟ ਨਹੀਂ। ਉਹਦਾ ਤਾਂ ਦਾ ਲੱਗਾ ਤਾਂ ਮਿੱਤਰ ਨੂੰ ਵੀ ਨਹੀਂ ਛੱਡੇਗਾ, ਉਹਦਾ ਦਾ ਲੱਗ ਗਿਆ ਤਾਂ ਇਸ਼ਟ ਨੂੰ ਵੀ ਨਹੀਂ ਛੱਡੇਗਾ। ਨੱਚ ਮਿੱਤਰ ਨੱਚ ਇਸ਼ਟੰ ਨੱਚ ਮਾਤ ਪਿਤਾ ਤਵ ਲੱਜਿਆ। ਕਹਿੰਦੇ ਲੋਭੀ ਬੰਦੇ ਨੂੰ ਤੇ ਮਾਤਾ ਪਿਤਾ ਤੱਕ ਦੀ ਲੱਜਾ ਨਹੀਂ ਹੁੰਦੀ, ਸ਼ਰਮ ਨਹੀਂ ਹੁੰਦੀ। ਉਹਨਾਂ ਕੋਲੋਂ ਵੀ ਸਾਧ ਸੰਗਤ ਜੀ ਜੇ ਦੇਣਗੇ ਕੁਝ ਦੇਣਗੇ, ਨਾ ਦੇਣਗੇ ਤਾਂ ਗੱਲ 'ਚ ਅੰਗੂਠਾ ਦੇ ਕੇ ਲੈ ਲਏਗਾ, ਮਾਰਨਾ ਪਿਆ ਤਾਂ ਮਾਰ ਦੇਣਾ। ਪਿੱਛੇ ਜੇ ਖਬਰ ਆਈ ਸੀ ਭਿੱਖੀ ਪਿੰਡ ਤੋਂ, 14 ਵਾਰ ਚਾਕੂ ਦੇ ਕਮਲੀ ਪੁੱਤਰ ਨੇ ਆਪਣੀ ਮਾਂ 'ਤੇ ਕਰ ਦਿੱਤੇ, ਕਿਉਂਕਿ ਪੈਸੇ ਨਹੀਂ ਸੀ ਦਿੰਦੀ। ਉਹੀ ਮਾਂ ਜਿਹਨੇ ਕਦੀ ਪਾਲਿਆ ਹੋਵੇਗਾ ਉਹਨੂੰ ਮਸਾਂ ਦੁੱਖ ਚੱਲ ਚੱਲ ਕੇ, ਪਤਾ ਨਹੀਂ ਅਰਦਾਸਾਂ ਕਰ ਕਰਕੇ ਮੰਗ ਕੇ ਲਿਆ ਹੋਵੇ ਪਰਮਾਤਮਾ ਤੋਂ। ਪਰ ਮਹਾਰਾਜ ਕਹਿੰਦੇ ਨੱਚ ਮਾਤ ਪਿਤਾ ਤਵ ਲੱਜਿਆ। ਜਦ ਲੋਭੀ ਦੇ ਅੰਦਰ ਜਦੋਂ ਲੋਭ ਦੀ ਲਹਿਰ ਕਲੋਲਾਂ ਕਰੇ, ਫਿਰ ਕੋਈ ਮਾਤਾ ਪਿਤਾ ਨਹੀਂ, ਕੋਈ ਇਸ਼ਟ ਨਹੀਂ, ਕੋਈ ਗੁਰੂ ਨਹੀਂ, ਕੋਈ ਸੰਬੰਧੀ ਨਹੀਂ, ਕੋਈ ਭੈਣ ਭਰਾ ਨਹੀਂ। ਖਤਰਨਾਕ ਹੈ ਸਤਸੰਗ ਜੀ ਲੋਭ। ਕਹਿੰਦੇ ਕਰਣੰ ਕ੍ਰੋਧ ਅਖਾਦਿਅੰ ਖਾਦਿਅੰ। ਅਕਰਣੰ ਕ੍ਰੋਧ, ਨਾ ਕਰਨ ਵਾਲੇ ਕੰਮ ਨੂੰ ਵੀ ਲੋਭੀ ਬੰਦਾ ਲੋਭ ਚਾਇਆ ਕਰ ਦੇਗਾ, ਲੋਭ ਦਿੱਤਾ। ਕਿਸੇ ਨੇ ਪੁੱਛਿਆ ਸੀ ਕਿਸੇ ਮਹਾਂਪੁਰਸ਼ ਨੂੰ, ਭਈ ਲੋਭ ਦਾ ਬਾਪ ਕੌਣ ਹੈ, ਪਾਪ ਦਾ ਬਾਪ ਕੌਣ ਹੈ? ਉਹਨੇ ਆਖਿਆ ਸੀ ਲੋਭ। ਉਹਨੇ ਕਿਹਾ ਜੀ ਤੁਸੀਂ ਦਿਖਾਲ ਸਕਦੇ ਜੇ? ਉਹਨੇ ਕਿਹਾ ਹਾਂ। ਇੱਕ ਬਹੁਤ ਸਤਸੰਗ ਜੀ ਵੈਸ਼ਨੋ ਪੰਡਿਤ ਨੂੰ ਉਹਨਾਂ ਨੇ ਆਖਿਆ ਵੀ ਮੇਰੇ ਨਾਲ ਥੋੜ੍ਹਾ ਜਿਹਾ ਕੰਮ ਹੈ, ਪੰਡਿਤ ਜੀ ਤੁਸੀਂ ਜਾਓਗੇ ਤੇ 500 ਰੁਪਈਆ ਦੇਵਾਂਗਾ, ਕੰਮ ਛੋਟਾ ਜਿਹਾ ਬਸ ਆ, ਰਾਜੇ ਦੇ ਦਰਬਾਰ ਤੱਕ ਮੇਰੇ ਨਾਲ ਜਾਣਾ ਪੈਣਾ। ਉਹਨੇ ਆਖਿਆ ਕੰਮ ਕੀ ਹੈ? ਕਹਿੰਦੇ ਕੁਛ ਨਹੀਂ, ਆ ਥੋੜ੍ਹਾ ਜਿਹਾ ਸਮਾਨ ਹੈ, ਬਸ ਤੁਸੀਂ ਚੱਕ ਲਓ, ਉੱਥੇ ਜਾ ਕੇ ਰੱਖ ਦਿਓ, ਵਾਪਸ ਆ ਜਾਇਓ 500 ਰੁਪਈਆ ਇੰਨੇ ਕੰਮ ਦਾ। ਉਹਨੇ ਕਿਹਾ ਅੱਛਾ। 500 ਬਹੁਤ ਵੱਡੀ ਰਕਮ ਸੀ, 500 ਰੁਪਈਆ ਲੈ ਲਿਆ ਅਤੇ ਚੱਕ ਲਿਆ ਉਹ ਸਮਾਨ, ਲਈ ਆਉਂਦਾ ਸੀ ਰਸਤੇ 'ਚ ਉਹ ਮਿਲਿਆ ਜਿਹਨੇ ਪੁੱਛਿਆ ਸੀ ਵੀ ਪਾਪ ਦਾ ਬਾਪ ਕੌਣ ਹੈ। ਉਹਨੇ ਕਿਹਾ ਆਪ ਭਾਈ ਤੈਨੂੰ ਵਿਖਾਈਏ, ਤੈਨੂੰ ਆਖਿਆ ਸੀ ਨਾ ਲੋਭ ਪਾਪ ਦਾ ਬਾਪ ਹੈ, ਲੋਭ ਪਾਪ ਵੀ ਬੰਦੇ ਤੋਂ ਕਰਵਾ ਦਿੰਦਾ, ਮੱਤ ਮਾਰ ਦਿੰਦਾ, ਸੋਚਣ ਨਾ ਦੇਵੇਗਾ। ਕਹਿੰਦੇ ਉਹ ਕਿਵੇਂ? ਉਹਨੇ ਕਿਹਾ ਪੰਡਿਤ ਜੀ ਆ ਜਿਹੜਾ ਜੋ ਤੁਹਾਨੂੰ ਮੈਂ ਚੁਕਾਇਆ ਨਾ, ਇਹਨੂੰ ਮਾੜਾ ਜਿਹਾ ਕੱਪੜੇ ਤੋਂ ਕੱਢ ਕੇ ਦਿਖਾ ਲਓ ਕੀ ਹੈ। ਉਹਨੇ ਜਦੋਂ ਪੰਡਿਤ ਨੇ ਉੱਪਰੋਂ ਕੱਪੜਾ ਪਰੇ ਕੀਤਾ ਤੇ ਵਿੱਚੋਂ ਮਰਿਆ ਹੋਇਆ ਕਤੂਰਾ ਨਿਕਲ ਆਇਆ, ਬੱਚਾ ਕੁੱਤੇ ਦਾ, ਬੜਾ ਛੁੱਟ ਕੇ ਪਰੇ ਹੋ ਗਿਆ ਕਿਤਾਬ। ਕਿ ਤੂੰ ਇਹ ਮੈਨੂੰ ਚੁਕਾਇਆ ਸੀ? ਉਹਨੇ ਕਿਹਾ ਹਾਂ। ਉਵੇਂ ਤਾਂ ਤੁਸੀਂ ਜੀਂਦੇ ਬੰਦੇ ਦੇ ਵੀ ਮੱਥੇ ਨਹੀਂ ਲਾ ਕੇ ਰਾਜੀ ਇਸ਼ਨਾਨ ਕਰਕੇ ਤੁਰੇ ਆਉਂਦੇ ਹੋ, ਪਰ 500 ਰੁਪਈਏ ਦੇ ਲਾਲਚ ਵੀ ਨਹੀਂ ਖੋਲ੍ਹ ਕੇ ਵੇਖਿਆ ਵੀ ਚੁਕਾ ਮੈਨੂੰ ਕੀ ਦਿੱਤਾ? ਚੁੱਪ ਕਰਕੇ ਫੜ ਕੇ ਤੁਰ ਪਏ, ਕੋਈ ਨਹੀਂ ਉੱਥੋਂ ਤੱਕ ਸਮਾਨ ਲੈ ਕੇ ਜਾਣਾ, 500 ਮਿਲ ਜਾਣਾ। ਕਹਿੰਦੇ ਲੋਭ ਜਿਹੜਾ ਪਾਪ ਕਰਵਾ ਦਿੰਦਾ ਬੰਦੇ ਤੋਂ। ਅਕਰਣੰ ਕ੍ਰੋਧ, ਅਕਰਣੰ ਹੁੰਦਾ ਨਾ ਕਰਨ ਵਾਲਾ, ਕ੍ਰੋਧ ਕੰਮ ਕਰ ਦੇਣਾ ਲੋਭੀ ਬੰਦੇ ਨੇ। ਉਵੇਂ ਤਾਂ ਉਹਦਾ ਮਨ ਭਾਵਾਂ ਨਾ ਮੰਨੇ, ਪਰ ਲੋਭ ਕਰਕੇ ਉਹ ਵੀ ਕਰ ਦੇਣਾ। ਅਖਾਦਿਅੰ ਖਾਦਿਅੰ, ਨਾ ਖਾਣ ਵਾਲੀਆਂ ਚੀਜ਼ਾਂ ਖਾ ਜਾਣੀਆਂ ਲੋਭ ਜਾਣ ਕੇ, ਲੋਭ ਦੇ ਮਾਰੇ ਨੇ। ਪਤਾ ਹੋਵੇ ਵੀ ਇਹ ਚੀਜ਼ਾਂ ਮੈਨੂੰ ਮਨ੍ਹਾ ਕੀਤੀਆਂ ਮਹਾਰਾਜ ਨੇ, ਇਹ ਨਹੀਂ ਮੈਨੂੰ ਖਾਣੀਆਂ ਚਾਹੀਦੀਆਂ, ਪਰ ਲੋਭ ਦਾ ਲੋਭ ਆਇਆ ਜਿਸ ਵੇਲੇ ਤਾਂ ਫਿਰ ਖਾ ਲਏਗਾ, ਫਿਰ ਕੋਈ ਪਰਵਾਹ ਨਹੀਂ, ਕਿਉਂਕਿ ਖਤਰਨਾਕ ਹੈ ਨਾ। ਅਸਾਜਿਅੰ ਸਾਜ ਸਮਝਿਆ, ਨਾ ਕਰਨ ਵਾਲੇ ਕੰਮਾਂ ਨੂੰ ਕਰ ਲੈਣਾ ਜਿਹੜੇ ਉਹਨੂੰ ਸੋਭਦੇ ਨਹੀਂ, ਲੋਭ ਦੇ ਮਾਰੇ ਨੇ ਸਾਧ ਸੰਗਤ ਜੀ। ਨਾ ਕਰਨ ਵਾਲਿਆਂ ਨੂੰ ਕਰ ਲੈਣਾ, ਨਾ ਖਾਣ ਵਾਲੇ ਪਦਾਰਥਾਂ ਨੂੰ ਖਾ ਲੈਣਾ ਲੋਭ ਨੂੰ। ਇਸੇ ਕਰਕੇ ਹਲਕੇ ਕੁੱਤੇ ਦੀ ਨੇ ਆਈ ਆਖਿਆ ਮਹਾਰਾਜ ਨੇ ਬਾਣੀ 'ਚ, ਲੋਭ ਲਹਿਰ ਸਭ ਸਵਾਨ ਹਲਕਾ ਹੈ, ਹਲਕੇ ਉਹ ਸਭ ਹੈ ਬਗਾਰੇ। ਮਹਾਰਾਜ ਨੇ ਕਿਹਾ ਲੋਭੀ ਕਾ ਵਿਸਾਹ ਨਾ ਕੀਜਿਆ, ਜੇ ਕਾ ਪਾਰ ਵਿਸਾਏ ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ ਦਾ ਭਰੋਸਾ ਨਹੀਂ ਕਰਨਾ, ਅੰਤ ਨੂੰ ਉੱਥੇ ਮਾਰੇਗਾ ਜਿੱਥੇ ਕੋਈ ਫਿਰ ਓੜ ਪੋੜ ਨਾ ਹੋ ਸਕਦਾ ਹੋਇਆ, ਕਿਉਂਕਿ ਲੋਭ ਹੈ ਨਾ। ਅਤੇ ਜੇ ਲੋਭ ਛੱਡ ਦਿੱਤਾ ਜਾਵੇ। ਵਾਲਮੀਕ ਜੀ ਦਾ ਸੁਣਾਉਂਦੇ ਹੁੰਦੇ ਸਤਸੰਗ ਜੀ ਸਿਆਣੇ ਬਚਨ, ਕਹਿੰਦੇ ਉਹਨਾਂ ਦਾ ਕਾਰਜ ਹੀ ਇਹ ਸੀ ਲੋਕਾਂ ਨੂੰ ਲੁੱਟ ਲੈਣਾ, ਮਾਰ ਦੇਣਾ, ਚਾਰ ਚਾਰ ਪੈਸਿਆਂ ਬਦਲੇ। ਪਰ ਇੱਕ ਵਾਰੀ ਕੁਝ ਗੁਰਮੁਖ ਪਿਆਰੇ ਮਾਰ ਦਿੱਤੇ, ਜੇਬਾਂ ਫੋਲੀਆਂ ਤੇ ਕੁਝ ਨਾ ਨਿਕਲਿਆ। ਬੜਾ ਮਨ ਪਛਤਾਇਆ ਵੀ ਜਾਨ ਵੀ ਲਈ, ਨਿਕਲਿਆ ਵੀ ਕੁਝ ਨਹੀਂ। ਬਰਾਗ ਆ ਗਿਆ ਇੱਕਦਮ, ਤੇ ਐਸਾ ਬਰਾਗ ਆਇਆ, ਇੰਨੀ ਤਪੱਸਿਆ ਕੀਤੀ, ਬ੍ਰਹਮ ਗਿਆਨੀ ਬਣ ਗਏ। ਬ੍ਰਹਮ ਗਿਆਨ ਆ ਗਿਆ, ਪਰ ਬਰਾਗ ਆ ਗਿਆ ਤਾਂ ਵੀ ਭਾਗ ਚੰਗੇ ਸਨ, ਤੇ ਬਰਾਗ ਆ ਗਿਆ ਨਹੀਂ ਤਾਂ ਸਾਰੀ ਉਮਰ ਬੰਦੇ ਨੂੰ ਪਾਪ ਕਰਨ ਤੋਂ ਬਾਅਦ ਵੀ ਬਰਾਗ ਨਹੀਂ ਆਉਂਦਾ। ਕਿਸਮਤ ਸਾਥ ਦੇਵੇ, ਚਲੋ ਮਨ ਬਰਾਗੀ ਹੋ ਗਿਆ, ਭਜਨ ਬੰਦਗੀ ਕੀਤੀ, ਬ੍ਰਹਮ ਗਿਆਨ ਆ ਗਿਆ। ਤੇ ਜਿਹਨੇ ਲੋਭ ਛੱਡ ਦਿੱਤਾ, ਕਹਿੰਦੇ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ। ਅਗਲਾ ਫਿਰ ਸਤਸੰਗ ਜੀ ਵਿਕਾਰ ਗਿਣਿਆ ਮਹਾਰਾਜ ਨੇ ਮੋਹ, ਕਹਿੰਦੇ ਜਿਹਨੇ ਮੋਹ ਵਿਛਾ, ਪਹਿਲਾਂ ਮਮਤਾ ਛੱਡੀ, ਫਿਰ ਲੋਭ ਛੱਡਿਆ, ਫਿਰ ਮੋਹ ਛੱਡਿਆ। ਕਿਉਂਕਿ ਉਵੇਂ ਮੋਹ ਦਾ ਸਤਸੰਗ ਜੀ ਇੱਕ ਸਰੂਪ ਐਸਾ ਵੀ ਹੈ, ਜੇ ਮੋਹ ਨੂੰ ਬੰਦਾ ਪ੍ਰੇਮ ਬਣਾ ਲਏ ਤੇ ਫਿਰ ਮੋਹ ਖਤਰਨਾਕ ਨਹੀਂ ਹੁੰਦਾ। ਉਵੇਂ ਮੋਹ ਦੇ ਕਰਕੇ ਹੀ ਸੰਸਾਰ ਚੱਲਦਾ ਪਿਆ, ਪਰ ਜਦੋਂ ਮੋਹ ਵਿਕਾਰ ਬਣ ਜਾਂਦਾ ਉਦੋਂ ਪੈਰਾਂ ਦੀਆਂ ਸਤਸੰਗ ਦੀ ਜੰਜੀਰਾਂ ਬਣ ਜਾਏਗਾ। ਜੇ ਮੋਹ ਨਾ ਹੋਵੇ ਤੇ ਸੰਸਾਰ ਵੀ ਚੱਲ ਨਹੀਂ ਹੋ ਸਕਦਾ। ਇਸੇ ਲਈ ਮਹਾਰਾਜ ਨੇ ਬਚਨ ਕੀਤੇ, ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਕਹਿੰਦੇ ਮੈਂ ਬਲਹਾਰ ਹਾਂ ਤੇਰੀ ਰਚਨਾ ਤੋਂ, ਇੰਨਾ ਮਿੱਠਾ ਮੋਹ ਨੂੰ ਬਣਾ ਦਿੱਤਾ ਵੀ ਇਸੇ ਮੋਹ ਕਰਕੇ ਸੰਸਾਰ ਚੱਲੀ ਜਾਂਦਾ। ਪਸ਼ੂਆਂ ਪੰਛੀਆਂ ਦੇ ਵੀ ਮਨਾਂ 'ਚ ਸਤਸੰਗ ਜੀ ਮੋਹ ਹੁੰਦਾ, ਇਸੇ ਮੋਹ ਕਰਕੇ ਉਹਨਾਂ ਦਾ ਸੰਸਾਰ ਚੱਲਦਾ ਨਾ। ਹੇ ਅਜਿੱਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਹੈ। ਪੰਜਵੇਂ ਪਾਤਸ਼ਾਹ ਜੀ ਦੇ ਬਚਨ ਕਹਿੰਦੇ ਮੋਹ ਬਹੁਤ ਬਾਲ ਵਾਲਾ ਅਜਿੱਤ ਸੂਰਮਾ ਹੈ, ਇਹ ਜਿਹਨੂੰ ਛੇਤੀ ਜਿੱਤਿਆ ਨਾ ਜਾ ਸਕੇ। ਕਹਿੰਦੇ ਹੋ ਸਕਦਾ ਲੋਭ ਨੂੰ ਵੀ ਬੰਦਾ ਜਿੱਤ ਲਏ, ਹੰਕਾਰ ਨੂੰ ਵੀ ਜਿੱਤ ਲਏ, ਮੋਹ ਨੂੰ ਜਿੱਤਣਾ ਬਹੁਤ ਔਖਾ ਹੁੰਦਾ। ਹੇ ਅਜਿੱਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਹੈ। ਕਹਿੰਦੇ ਵੱਡੇ ਵੱਡੇ ਬਾਲ ਵਾਲੇ ਵੀ ਇਹਨੇ ਮਲ ਕੇ ਰੱਖ ਦਿੱਤੇ ਇਸ ਮੋਹ ਨੇ, ਇਸੇ ਲਈ ਇਹਨੂੰ ਅਜਿੱਤ ਸੂਰਮਾ ਆਖਿਆ। ਕਹਿੰਦੇ ਗਣ ਗੰਧਰਵ ਦੇਵ ਮਨੁੱਖਿੰਗ ਪਾਸੁ ਪੰਖੀ ਵਿਮੋਹਨ ਹੈ। ਮੋਹ ਦੇ ਵਿੱਚ ਕੌਣ ਕੌਣ ਫਸੇ? ਗਣ ਗੰਧਰਵ ਦੇਵ ਮਨੁੱਖਿੰਗ, ਪੰਜਵੇਂ ਪਾਤਸ਼ਾਹ ਬਚਨ ਕਹਿੰਦੇ ਨੇ ਦੇਵਤੇ ਮਨੁੱਖ, ਦੇਵਤਿਆਂ ਦੇ ਰਾਗੀ, ਗਣ ਸ਼ਿਵਜੀ ਦੇ ਸੇਵਕਾਂ ਨੂੰ ਆਖਿਆ ਜਾਂਦਾ, ਦਸ ਉਹਨਾਂ ਦੀ ਗਿਣਤੀ ਗਿਣੀ ਹੈ। ਗਣ ਗੰਧਰਵ ਦੇਵ ਮਨੁੱਖਿੰਗ, ਦੇਵਤੇ ਵੀ ਇਸ ਮੋਹ ਤੋਂ ਸਤਸੰਗ ਦੀ ਬਚ ਨਹੀਂ ਸਕੇ। ਉਹਨਾਂ ਨੂੰ ਭਾਵੇਂ ਸਵਰਗਾਂ ਦੇ ਸੁੱਖਾਂ ਦਾ ਮੋਹ ਹੋਵੇ ਭਾਵੇਂ ਕੋਈ, ਪਰ ਕਹਿੰਦੇ ਮਨੁੱਖ ਵੀ ਨਹੀਂ ਫਿਰ ਇਹਦੇ ਤੋਂ ਬਚੇ। ਪਸ ਪੰਖੀ ਬੇਮੋਹਣ ਹੈ, ਨਾ ਪਸ਼ੂ ਬਚੇ ਨਾ ਪੰਛੀ। ਹੁਣ ਪੰਛੀ ਸਤਸੰਗ ਜੀ ਕਿੰਨੀ ਦੂਰੋਂ ਚੁੱਕ ਕੇ ਆਣ ਕੇ ਦਾਣਾ ਲਿਆ ਕੇ ਆਪਣੇ ਬੱਚੇ ਦੇ ਮੂੰਹ 'ਚ ਪਾ ਦਿੰਦਾ, ਤਾਂ ਮੈਂ ਆਖਾਂ ਨਾ ਸੰਸਾਰ ਉਵੇਂ ਮੋਹ ਕਰਕੇ ਚੱਲਦਾ ਪਿਆ। ਅਤੇ ਪੰਜਵੇਂ ਪਾਸੇ ਕਹਿੰਦੇ ਦੇਖੋ ਇਸ ਮੋਹ ਤੋਂ ਪਸ਼ੂ ਅਤੇ ਪੰਛੀ ਵੀ ਨਹੀਂ ਬਚੇ, ਉਹ ਵੀ ਇਸੇ ਮੋਹ ਕਰਕੇ ਪਾਲ ਲੈਂਦੇ ਨਾ ਆਪਣੇ ਬੱਚੇ ਨੂੰ। ਜੇ ਉਵੇਂ ਮੋਹ ਬਣਾਇਆ ਨਾ ਹੁੰਦਾ ਪਰਮੇਸ਼ਰ ਨੇ, ਤੇ ਮਨੁੱਖਾਂ ਦਾ ਸੰਸਾਰ ਤਾਂ ਸ਼ਾਇਦ ਚੱਲ ਜਾਂਦਾ, ਪਸ਼ੂਆਂ ਪੰਛੀਆਂ ਦੀ ਦੁਨੀਆਂ ਤਾਂ ਚੱਲਦੀ ਨਾ ਅੱਗੇ। ਕੌਣ ਪਾਲਦਾ ਪਸ਼ੂ? ਬਾਂਦਰੀ ਦਾ ਬੱਚਾ ਸਤਸੰਗ ਜੀ ਮਰ ਜਾਵੇ ਨਾ ਤੇ ਉਹਦੇ ਕਰੰਗ ਸੁੱਕੇ ਤਾਕਰ ਨੂੰ ਹਿੱਕ ਨਾ ਲਾਈ ਫਿਰਦੀ ਰਹਿੰਦੀ। ਉਹ ਜਿੰਨੀ ਦੇਰ ਨਵਾਂ ਬੱਚਾ ਨਹੀਂ ਉਹਦੇ ਕੋਲ ਆਉਂਦਾ, ਉਹਨੇ ਪਹਿਲੇ ਮਰੇ ਬੱਚੇ ਦੇ ਸਰੀਰ ਨੂੰ ਛੱਡਣਾ ਨਹੀਂ, ਉਹਨੂੰ ਚੱਕੀ ਫਿਰਦੀ ਰਹਿੰਦੀ। ਉਹਨੂੰ ਕਿਹੜਾ ਕਿਸੇ ਨੇ ਪੜ੍ਹਾਇਆ? ਫਿਰ ਦੋ ਗਊਆਂ ਇਕੱਠੀਆਂ ਵਧੀਆਂ ਹੋਣ, ਸਾਲ ਦੋ ਸਾਲ ਇੱਕੋ ਖੁਰਲੀ ਦੇ ਪੱਠੇ ਖਾ ਜਾਣ ਤੇ ਇੱਕ ਨੂੰ ਮੁੜ ਕੇ ਵੇਚ ਦਿੱਤਾ ਜਾਵੇ ਜਾਂ ਇੱਕ ਵਿੱਚੋਂ ਚੜ੍ਹਾਈ ਕਰ ਜਾਵੇ ਤੇ ਚਾਰ ਚਾਰ ਪੰਜ ਪੰਜ ਦਿਨ ਸੱਤ ਸੱਤ ਦਿਨ ਦੂਸਰੀ ਪੱਠੇ ਨਹੀਂ ਖਾਂਦੀ, ਉਹਦੇ ਵੀ ਮਨ 'ਚ ਮੋਹ ਹੁੰਦਾ। ਹਜ਼ੂਰ ਨੇ ਬਚਨ ਕੀਤੇ, ਕੁਰਬਾਨ ਕੀਤਾ ਤਿਸੇ ਵਿੱਚੋਂ ਜਿਹਨ ਮੋਹ ਮਿੱਠਾ ਲਾਇਆ, ਮੈਂ ਤੇਰੇ ਤੋਂ ਬਲਹਾਰ ਹੈ, ਇੰਨਾ ਮਿੱਠਾ ਕਰ ਦਿੱਤਾ ਤੂੰ ਮੂੰਹ ਵੀ ਇਸ ਮੋਹ ਕਰਕੇ ਸੰਸਾਰ ਚੱਲੀ ਜਾਂਦਾ। ਪਰ ਇਹੀ ਮੋਹ ਸਤਸੰਗ ਜੀ ਫਿਰ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ। ਗਣ ਗੰਧਰਵ ਦੇਵ ਮਨੁੱਖਿੰਗ ਪਾਸ ਪੰਖੀ ਵਿਮੋਹਨ ਹੈ। ਕਹਿੰਦੇ ਨੇ ਦੇਖੋ ਇਹਨੇ ਨਾ ਦੇਵਤੇ ਛੱਡੇ, ਨਾ ਮਨੁੱਖ ਛੱਡੇ, ਨਾ ਦੇਵਤਿਆਂ ਦੇ ਰਾਗੀ ਛੱਡੇ, ਨਾ ਸ਼ਿਵਜੀ ਵਰਗਿਆਂ ਦੇ ਸੇਵਕ ਛੱਡੇ, ਨਾ ਸ਼ਿਵਜੀ ਛੱਡਿਆ। ਮਨੁੱਖ ਵਿਚਾਰਾ ਫਿਰ ਕੀ ਸੀ? ਹੇ ਕਰਨਹਾਰੰ ਕਹਿੰਦੇ ਸਾਡੀ ਤੇਰੇ ਅੱਗੇ ਇਹ ਸਾਰੇ ਕਾਰਜਾਂ ਨੂੰ ਕਰਨ ਵਾਲੇ ਪਰਮਾਤਮਾ ਹੇ ਕਰਨਹਾਰੰ ਨਮਸਕਾਰੰ, ਸਾਨੂੰ ਤੇਰੀ ਸਾਡੀ ਤੇਰੇ ਅੱਗੇ ਅਰਦਾਸ ਤੇ ਨਮਸਕਾਰ ਹੈ, ਕੋਈ ਕਿਰਪਾ ਕਰਕੇ ਸਾਨੂੰ ਇਸ ਮੋਹ ਤੋਂ ਬਚਾ। ਹੇ ਕਰਨਹਾਰੰ ਨਮਸਕਾਰੰ, ਸ਼ਰਨ ਨਾਨਕ ਜਗਦੀਸ਼ਵਰ ਹੈ, ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਕਿਰਪਾ ਕਰੇਗਾ ਤੇ ਮੋਹ ਤੋਂ ਬਚ ਸਕਦੇ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਤੇ ਫਿਰ ਚੌਥਾ ਗਿਣਿਆ ਮਹਾਰਾਜ ਨੇ ਹੰਕਾਰ। ਕਹਿੰਦੇ ਜੀ ਨੇ ਹੰਕਾਰ ਛੱਡ ਦਿੱਤਾ ਗੁਰਮੁਖੋ। ਹੇ ਅਹੰਕਾਰੰ ਪਾਪ ਆਤਮਾ, ਹੰਕਾਰੀ ਬੰਦੇ ਦੀ ਆਤਮਾ ਸਾਧ ਸੰਗ ਜੀ ਪਾਪ ਵਾਲੀ ਮੰਨੀ ਮਹਾਰਾਜ ਨੇ। ਕਹਿੰਦੇ ਹੰਕਾਰੀ ਬੰਦੇ ਦੀ ਜਿਹੜੀ ਬਿਰਤੀ ਆ ਉਹ ਪਾਪਾਂ ਵਾਲੀ ਹੁੰਦੀ, ਹੰਕਾਰ ਵੀ ਪਾਪ ਕਰਵਾ ਦਿੰਦਾ ਬੰਦੇ ਤੋਂ, ਜਿਵੇਂ ਲੋਭ ਪਾਪ ਕਰਵਾ ਦਿੰਦਾ ਇਸੇ ਤਰ੍ਹਾਂ ਹੰਕਾਰ ਪਾਪ ਕਰਵਾ ਦਿੰਦਾ। ਉਹ ਕਿਵੇਂ? ਕਹਿੰਦੇ ਮਿੱਤਰੰ ਤਜੰਤ ਸਤਰੰ ਦ੍ਰਿੜੰਤ, ਅਨਕ ਮਾਇਆ ਬਸਤੀਰਨ ਹੈ ਪੰਜਵੇਂ ਪਾਤਸ਼ਾਹ ਦੇ ਬਚਨ। ਕਹਿੰਦੇ ਹੰਕਾਰੀ ਬੰਦੇ ਦਾ ਹੰਕਾਰ ਇੰਨਾ ਸਾਧ ਸੰਗ ਜੀ ਸਿਖਰ ਤੇ ਚੱਲਿਆ ਜਾਂਦਾ ਵੀ ਜੇ ਉਹਦੇ ਮਿੱਤਰ ਵੀ ਉਹਦੀ ਸਿਫਤ ਨਾ ਉਹਦੇ ਮੂੰਹ ਤੇ ਕਰਨ ਤੇ ਮਿੱਤਰਾਂ ਨੂੰ ਮਿੱਤਰ ਨਹੀਂ ਸਮਝਦਾ, ਛੱਡ ਦੇਗਾ ਸਾਰਿਆਂ ਨੂੰ। ਤੇ ਜੇ ਸ਼ਤਰੂਆਂ ਨੇ ਦੋ ਚਾਰ ਅੱਖਰ ਆਖ ਦਿੱਤੇ ਉਹਦੀ ਵਡਿਆਈ ਚ ਭਾਵਾਂ ਝੂਠੇ ਹੀ ਆਖ ਦਿੱਤੇ ਸਿਰਫ ਉਹਨੂੰ ਖੁਸ਼ ਕਰਨ ਲਈ, ਤੇ ਵੈਰੀਆਂ ਨੂੰ ਮਿੱਤਰ ਸਮਝ ਲੇਗਾ, ਮਿੱਤਰ ਨੂੰ ਵੈਰੀ ਸਮਝ ਲੈਂਦਾ ਭਾਈ ਤੂੰ ਤੁਸਾਂ ਮੇਰੀ ਵਡਿਆਈ ਨਹੀਂ ਕੀਤੀ, ਸੋਭਾ ਨਹੀਂ ਕੀਤੀ ਮੇਰੀ। ਮਿੱਤਰੰਗ ਤਜੰਤ ਸਤਰੰਗ ਦ੍ਰਿੜੰਤ ਅਨਕ ਮਾਇਆ ਬਸਤੀਰਣ, ਕਹਿੰਦੇ ਮਾਇਆ ਦੇਖੋ ਲੋਭ ਦੇ ਰੂਪ ਚ ਵੀ ਚੰਬੜ ਜਾਂਦੀ, ਮੋਹ ਦੇ ਰੂਪ ਚ ਚੰਬੜ ਜਾਂਦੀ, ਹੰਕਾਰ ਦੇ ਰੂਪ ਚੰਬੜ ਜਾਂਦੀ, ਜਿਹਦੇ ਤੇ ਕਈ ਰੂਪ ਨੇ। ਹੇ ਜਨਮ ਮਰਨ ਮੂਲੰਗ ਹੰਕਾਰੰ ਪਾਪ ਆਤਮਾ, ਮਹਾਰਾਜ ਕਹਿੰਦੇ ਨੇ ਇਹ ਅਸਲ ਵਿੱਚ ਹੰਕਾਰ ਜਨਮ ਮਰਨ ਦਾ ਕਾਰਨ ਬਣ ਜਾਂਦਾ, ਮੁੱਢ ਬਣ ਜਾਂਦਾ। ਹੇ ਜਨਮ ਮਰਨ ਮੂਲੰਗ ਹੰਕਾਰੰਗ ਪਾਪ ਆਤਮਾ, ਕਹਿੰਦੇ ਹੰਕਾਰੀ ਬੰਦੇ ਦੀ ਆਤਮਾ ਪਾਪੀ ਹੋ ਜਾਂਦੀ ਤੇ ਜਨਮ ਮਰਨ ਦੇ ਗੇੜ ਚ ਪਾ ਦਿੰਦਾ ਇਹ ਹੰਕਾਰ ਹੀ, ਇਹ ਕਾਰਨ ਬਣ ਗਿਆ ਉਹਦੇ, ਕਿਉਂਕਿ ਜਨਮ ਮਰਨ ਦਾ ਮੁੱਢ ਹੋ ਗਿਆ ਨਾ ਫਿਰ। ਆਵੰਤ ਜਵੰਤ ਥਕੰਤ ਜੀਆ, ਕਹਿੰਦੇ ਆਉਂਦਾ ਜਾਂਦਾ ਜੰਮਦਾ ਮਰਦਾ ਥੱਕ ਜਾਵੇਗਾ ਪਰ ਹੰਕਾਰ ਨਹੀਂ ਛੱਡ ਸਕਦਾ। ਥੱਕ ਜਾਂਦਾ ਇੰਨੀ ਵਾਰੀ ਜਨਮ ਲੈਣਾ, ਫਿਰ ਜਨਮ ਲੈ ਕੇ ਜੂਨਾਂ ਚ ਫਿਰਨਾ, ਦੁੱਖ ਭੋਗਣੇ, ਫਿਰ ਮਰ ਜਾਣਾ, ਫਿਰ ਜਨਮ ਲੈ ਲੈਣਾ। ਆਵੰਤ ਜਵੰਤ ਥਕੰਤ ਜੀਆ, ਮਹਾਰਾਜ ਦੇ ਬਚਨ ਪੰਜਵੇਂ ਪਾਤਸ਼ਾਹ ਦੇ, ਕਹਿੰਦੇ ਹੰਕਾਰੀ ਬੰਦਾ ਇੰਨੇ ਲੰਮੇ ਗੇੜ ਚ ਪੈ ਜਾਏਗਾ, ਆਵੇਗਾ ਜਾਵੇਗਾ ਜਿੰਦ ਥੱਕ ਜਾਵੇਗੀ ਪਰ ਹੰਕਾਰ ਦੇ ਸੰਸਕਾਰ ਕਰਕੇ ਆਉਣ ਜਾਣ ਦਾ ਗੇੜ ਨਾ ਮੁੱਕੇਗਾ, ਇਹ ਸੰਸਕਾਰ ਹੀ ਐਸਾ ਬਣ ਗਿਆ। ਦੁੱਖ ਸੁੱਖ ਬਹੁ ਭੋਗਣ ਹੈ, ਅਵੰਤ ਜਵੰਤ ਥਕੰਤ ਜੀਆ, ਦੁੱਖ ਸੁੱਖ ਬਹੁ ਭੋਗਣ ਹੈ, ਕਹਿੰਦੇ ਬਹੁਤ ਦੁੱਖ ਸੁੱਖ ਭੋਗੀ ਜਾਵੇਗਾ, ਆਈ ਜਾਵੇਗਾ ਜਾਈ ਜਾਵੇਗਾ, ਥੱਕ ਜਾਵੇਗਾ ਪਰ ਇਹ ਗੇੜ ਨਹੀਂ ਮੁੱਕ ਸਕਦਾ, ਇਸ ਸਿਲਸਿਲੇ ਵਿੱਚੋਂ ਨਿਕਲ ਨਾ ਸਕੇਗਾ। ਫਿਰ ਕੀ ਹੋਵੇ? ਫਿਰ ਇੱਕੋ ਇੱਕ ਸਾਧਸੰਗਤ ਦੀ ਹੱਲ ਹੈ ਵੀ ਅਰਦਾਸ, ਅਰਦਾਸ ਕਰਕੇ ਸੰਗਤ ਕੀਤੀ ਜਾਏ, ਹੌਲੀ ਹੌਲੀ ਇਹਨਾਂ ਤੋਂ ਫਿਰ ਛੁਟਕਾਰਾ ਹੋ ਜਾਏਗਾ। ਤੇ ਜਿਨ੍ਹਾਂ ਦਾ ਛੁਟਕਾਰਾ ਹੋ ਗਿਆ, ਮਹਾਰਾਜ ਕਹਿੰਦੇ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਣ ਤਰੈ ਔਰਨ ਲੇਤ ਉਧਾਰ, ਕਹਿੰਦੇ ਉਹ ਆਪ ਤਰ ਜਾਏਗਾ ਤੇ ਉਹਦੇ ਸੰਗੀ ਵੀ ਫਿਰ ਤਰ ਜਾਣਗੇ। ਕਿਉਂ? ਕਿਉਂਕਿ ਜਿਹੜਾ ਸਾਧਸੰਗ ਜੀ ਆਪ ਇਹਨਾਂ ਤੋਂ ਬਚ ਗਿਆ, ਸੰਗਤ ਦਾ ਅਸਰ ਮਨ ਬਹੁਤ ਛੇਤੀ ਕਬੂਲਦਾ, ਜੇ ਉਹ ਆਪ ਬਚ ਗਿਆ ਤੇ ਸੰਗਤ ਵੀ ਉਹਦੀ ਜਿਹੜੀ ਹੈ ਉਹਦੇ ਅਸਰ ਨੂੰ ਕਬੂਲ ਕੇ ਬਚ ਜਾਵੇਗੀ। ਸੰਗਤ ਦੇ ਅਸਰ ਦਾ ਸਾਧਸੰਗ ਜੀ ਜਿਹੜੀ ਭਰਿੰਗੀ ਹੁੰਦੀ, ਭਰਿੰਗੀ ਮਿੱਟੀ ਦਾ ਇੱਕ ਘਰ ਜਿਹਾ ਬਣਾ ਕੇ ਆਮ ਤੌਰ ਤੇ ਘਰਾਂ ਦੀਆਂ ਨੁੱਕਰਾਂ 'ਚ ਜਾਂ ਲੱਕੜ ਦੇ ਦਰਵਾਜ਼ਿਆਂ ਪਿੱਛੇ ਇਹਨੇ ਬਣਾਇਆ ਹੁੰਦਾ ਆਪਣਾ ਮਿੱਟੀ ਦਾ ਛੋਟਾ ਜਿਹਾ, ਤੇ ਉਹਦੇ ਵਿੱਚ ਹੀ ਇਹ ਗੁਜ਼ਾਰਾ ਕਰਦੀ। ਕਹਿੰਦੇ ਨੇ ਇੱਕ ਖਾਸ ਰੁੱਤ ਵਿੱਚ ਆਣ ਕੇ ਜਿਹੜੇ ਮਰਜ਼ੀ ਕੀੜੇ ਨੂੰ ਫੜ ਕੇ ਇਹ ਆਪਣੇ ਉਸ ਮਿੱਟੀ ਦੇ ਘਰ 'ਚ ਲੈ ਜਾਂਦੀ ਤੇ ਦੋ ਤਿੰਨ ਦਿਨ ਉਹਦੇ ਦੁਆਲੇ 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 ਉਹਦੇ ਇਹ ਬੋਲਦੀ ਰਹਿੰਦੀ, ਆਪਣੀ ਆਵਾਜ਼ ਕੱਢਦੀ, ਜਿਵੇਂ ਭੂੰਡ ਆਵਾਜ਼ ਕੱਢਦਾ ਐਵੇਂ ਦੀ ਆਵਾਜ਼ ਨੇ ਉਹਦੇ ਦੁਆਲੇ ਦੁਆਲੇ ਕੱਢੀ ਜਾਣੀ ਹੈ ਤੇ ਦੋ ਤਿੰਨ ਦਿਨ ਉਹਦੇ ਲਾਗੋਂ ਕਿਤੇ ਨਹੀਂ ਜਾਣਾ। ਤੇ ਜੇ ਚੌਥੇ ਕੁ ਦਿਨ ਨੂੰ ਸਾਧਸੰਗ ਜੀ ਉਸ ਕੀੜੇ ਨੂੰ ਵੀ ਭਰਿੰਗੀ ਬਣਾ ਲੈਂਦੀ, ਭਰਿੰਗੀ ਦੀ ਅੰਸ ਬੰਸ ਅੱਗਿਓਂ ਏਦਾਂ ਚੱਲਦੀ, ਇਹ ਪਰਮੇਸ਼ਰ ਦਾ ਇੱਕ ਨਿਯਮ ਹੈ। ਕਹਿੰਦੇ ਭਰਿੰਗੀ ਇੱਕ ਖਾਸ ਰੁੱਤ 'ਚ ਜਿਹੜਾ ਕੀੜਾ ਹੱਥ 'ਚ ਆ ਜਾਵੇ ਉਹਨੂੰ ਲਿਜਾ ਇਹਨੇ ਆਪਣੇ ਉਹ ਮਿੱਟੀ ਦੇ ਘਰ 'ਚ ਲੈ ਜਾਣਾ, ਦੋ ਤਿੰਨ ਦਿਨ ਉਹਦੇ ਦੁਆਲੇ ਦੁਆਲੇ ਆਵਾਜ਼ ਕੱਢਣੀ ਆ ਤੇ ਉਹਨੇ ਕੁਦਰਤੀ ਭਰਿੰਗੀ ਬਣ ਜਾਣਾ। ਉਹਦੀ ਸੰਗਤ ਦਾ ਹੀ ਅਸਰ ਕਰਕੇ ਉਹ ਕੀੜਾ ਉਹਦੇ ਦੂਸਰੇ ਰੂਪ 'ਚ ਚੱਲਿਆ ਜਾਂਦਾ। ਸੰਗਤ ਦਾ ਏਡੀ ਛੇਤੀ ਮਨ ਕਹਿੰਦੇ ਕਹੋ ਨਾਨਕ ਆਪਣ ਤਰੈ ਔਰ ਦੇ ਤੂੰ ਉਧਾਰੋ, ਆਪ ਤਾਂ ਤਰ ਜਾਏਗਾ ਹੋਰ ਵੀ ਕਈਆਂ ਨੂੰ ਤਾਰ ਲੈਂਦਾ, ਕਈਆਂ ਦੀ ਕਲਾਣ ਕਰ ਦੇਗਾ, ਪਰ ਤਾਰੇਗਾ ਸਾਧ ਸੰਗਤ ਜੀ ਉਹ ਜਿਹੜਾ ਆਪ ਤਰਿਆ, ਆਪ ਮੁਕਤ, ਮੁਕਤ ਕਰੇ ਸੰਸਾਰ। ਜਿਹੜਾ ਖੁਦ ਮੁਕਤ ਹੈ ਉਹ ਸੰਸਾਰ ਦੇ ਕਿਸੇ ਜੀਵ ਨੂੰ ਮੁਕਤ ਕਰ ਸਕਦਾ, ਜਿਹੜਾ ਆਪ ਬੰਧਨਾਂ 'ਚ ਬੱਝਾ ਉਹ ਕਿਸੇ ਨੂੰ ਕੀ ਮੁਕਤ ਕਰੇਗਾ, ਉਹ ਨਹੀਂ ਕਿਸੇ ਨੂੰ ਸਾਧ ਸੰਗਤ ਜੀ ਤਾਰ ਸਕਦਾ। ਛੇਵੇਂ ਪਾਤਸ਼ਾਹ ਜੀ ਦਾ ਇੱਕ ਇਤਿਹਾਸਕ ਸਥਾਨ ਹੈ ਸਾਧ ਸੰਗਤ ਜੀ ਲਧਾਈ ਕੇ ਨਗਰ, ਮਾਲਵੇ 'ਚ ਪਿੰਡ ਹੈ ਲਧਾਈ ਕੇ, ਅਤੇ ਛੇਵੇਂ ਪਾਤਸ਼ਾਹ ਜੀ ਦੀ ਯਾਦ 'ਚ ਉੱਥੇ ਗੁਰਦੁਆਰਾ ਬਣਿਆ ਕਲਿਆਣ ਸਾਹਿਬ। ਉੱਥੇ ਘਟਨਾ ਹੀ ਐਸੀ ਵਾਪਰੀ ਕੌਤਕੀ, ਮਹਾਰਾਜ ਨੇ ਐਸਾ ਕੀਤਾ, ਦੱਸ ਦਿੱਤਾ ਵੀ ਗੁਰਮੁਖੋ ਜੇ ਗੁਰੂ ਵੀ ਕੱਚਾ ਪਿੱਲਾ ਹੋਇਆ ਤਾਂ ਛੁਟਕਾਰਾ ਨਾ ਕਰਾ ਸਕੇਗਾ, ਮੁਕਤੀ ਉਸੇ ਦੀ ਸੰਗਤ ਦੇ ਸਕਦੀ ਜਿਹੜਾ ਖੁਦ ਮੁਕਤ ਹੈ। ਉਹ ਸੱਪ ਦੀ ਜੂਨ ਵਿੱਚ ਸਾਧ ਸੰਗਤ ਜੀ ਫਸਿਆ ਸੀ ਕੋਈ ਪਖੰਡੀ, ਅਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ 'ਤੇ ਸਨ, ਭਾਈ ਬਿਧੀ ਚੰਦ ਨੇ ਕਹਿੰਦੇ ਘੋੜਾ ਅੱਗੇ ਫੜਿਆ ਹੋਇਆ ਸੀ, ਅਗਲੇ ਬੰਨੇ ਸੱਪ ਆ ਗਿਆ, ਉਹਨਾਂ ਨੇ ਘੋੜਾ ਰੋਕ ਲਿਆ, ਆਖਿਆ ਮਹਾਰਾਜ ਸੱਪ ਤੇ ਰਸਤਾ ਮੱਲੀ ਖੜਾ। ਸਤਿਗੁਰਾਂ ਨੇ ਆਖਿਆ ਸੀ ਕੋਈ ਗੱਲ ਨਹੀਂ, ਆ ਲੈਣ ਦੇ ਵੀ ਕਿਸੇ ਕੰਮ ਹੀ ਆਇਆ। ਮਹਾਰਾਜ ਘੋੜੇ ਤੋਂ ਉਤਰੇ, ਆਪਣਾ ਚਰਨ ਸਾਧ ਸੰਗਤ ਜੀ ਉਹਦੇ ਸਿਰ 'ਤੇ ਲਾਇਆ, ਕਹਿੰਦੇ ਨੇ ਉਹਦਾ ਸਰੀਰ ਉਸ ਵੇਲੇ ਪਾਟ ਗਿਆ ਸੀ ਸੱਪ ਦਾ, ਅਤੇ ਉਹਦੇ ਸਰੀਰ ਨੂੰ ਦੇਖ ਕੇ ਸਿੱਖ ਹੈਰਾਨ ਹੋਏ ਸਨ। ਪੁੱਛਿਆ ਮਹਾਰਾਜ ਦੇਖੋ ਇਹ ਬਾਹਰੋਂ ਚੰਗਾ ਭਲਾ ਸਾਫ਼ ਸੂਰਤ ਸਰੀਰ ਵਾਲਾ, ਪਰ ਅੰਦਰੋਂ ਤਾਂ ਸਾਰਾ ਹੀ ਖਾਧਾ ਪਿਆ, ਇਹਨੂੰ ਜਿਉਂਦੇ ਨੂੰ ਕੀੜਿਆਂ ਨੇ ਖਾ ਲਿਆ, ਅੰਦਰ ਸਾਰਾ ਹੀ ਉਹਦਾ ਖੋਖਲਾ ਕੀਤਾ ਸੀ, ਇਹ ਕੀ ਗੱਲ। ਮਹਾਰਾਜ ਨੇ ਆਖਿਆ ਭਾਈ ਇਹਨੂੰ ਹੀ ਪੁੱਛ ਲੈਂਦੇ ਹਾਂ। ਉਹਨੂੰ ਆਖਿਆ ਦੱਸ ਭਾਈ ਇਹ ਕੀ ਗੱਲ ਆ, ਸਿੱਖ ਪੁੱਛਦੇ ਆ ਸੰਗਤਾਂ ਕੀ ਕਾਰਨ ਹੈ। ਉਹਨੇ ਫਿਰ ਸਾਧ ਸੰਗਤ ਜੀ ਆਪ ਹੀ ਉਹ ਸੱਪ ਬਣੇ ਹੋਏ ਨੇ, ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ ਉਹਦੀ ਜੀਵ ਆਤਮਾ ਨੂੰ, ਫਿਰ ਪ੍ਰਗਟ ਕਰਕੇ ਉਹਦੇ ਤੋਂ ਹੀ ਇਹ ਸਾਰਾ ਪ੍ਰਸੰਗ ਸੁਣਿਆ ਸੀ ਕਿ ਲੋਕਾਂ ਦੀ ਮਾਇਆ ਮੈਂ ਛਕੀ ਜਾਂਦਾ ਸਾਂ, ਮੱਥੇ ਟਿਕਾਉਣੇ, ਆਪਣੀ ਪੂਜਾ ਕਰਵਾਉਣੀ, ਅਤੇ ਲੋਕਾਂ ਨੂੰ ਆਖਣਾ ਕੋਈ ਨਹੀਂ ਤੁਹਾਨੂੰ ਮੁਕਤ ਕਰ ਦਿਆਂਗਾ, ਮੈਂ ਪਰਲੋਕ 'ਚ ਤੁਹਾਡੀ ਬਾਂਹ ਫੜਾਂਗਾ। ਕਹਿੰਦੇ ਭਰਮ ਵਿੱਚ ਪਏ ਲੋਕ, ਮੈਨੂੰ ਹੀ ਮੱਥੇ ਟੇਕੀ ਗਏ ਗੁਰੂ ਗੁਰੂ ਆਖ ਕੇ, ਪਰ ਹੈਗਾ ਵਿਚਾਰਾ ਕੱਚਾ ਸੀ। ਅਤੇ ਮਹਾਰਾਜ ਨੇ ਆਖਿਆ ਕਾਚੇ ਗੁਰ 'ਤੇ ਮੁਕਤ ਨਾ ਹੋਊਗਾ, ਉਹ ਕਰ ਨਹੀਂ ਸੀ ਸਕਦਾ, ਆਪਣੇ ਧਰਮ ਦੀ ਵੀ ਸਮਰੱਥਾ ਨਹੀਂ ਸੀ, ਬਾਕੀਆਂ ਨੂੰ ਤਾਂ ਕੀ ਤਾਰ ਲੈਣਾ ਸੀ। ਜਦੋਂ ਚੜ੍ਹਾਈ ਕਰ ਗਿਆ ਤਾਂ ਫਿਰ ਉਹਨਾਂ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਮੱਥੇ ਟੇਕੇ ਅਤੇ ਪੂਜਾ ਕੀਤੀ ਸੀ ਉਹਨਾਂ ਨੇ ਵੀ ਆਪਣਾ ਹਿਸਾਬ ਕਿਤਾਬ ਲੈਣਾ ਸੀ। ਉਹ ਕਹਿੰਦਾ ਜੀ ਮੈਂ ਤਾਂ ਮਰ ਕੇ ਬਣਿਆ ਸੱਪ, ਇਹ ਜਿਹੜੇ ਮੇਰੇ ਮਗਰ ਮੇਰੇ ਚੇਲੇ ਸਨ। ਕਬੀਰ ਸਾਹਿਬ ਨੇ ਆਖਿਆ ਨਾ ਆਪ ਡੁੱਬੇ ਚਾਹ ਬੇਦ ਮੈਂ ਚੇਲੇ ਲੀਏ ਬਹਾਏ, ਨਕਲੀ ਗੁਰੂ ਆਪ ਤਾਂ ਡੁੱਬ ਜਾਵੇਗਾ, ਚੇਲਿਆਂ ਨੂੰ ਨਾਲ ਲੈ ਕੇ ਡੁੱਬੇਗਾ। ਇਸ ਕਰਕੇ ਸੋਚ ਸਮਝ ਕੇ ਹੀ ਨਮਸਕਾਰ ਕਰਨੀ ਚਾਹੀਦੀ, ਗੁਰੂ ਸਮਝ ਕੇ ਸਾਧ ਸੰਗਤ ਜੀ ਕਿਸੇ ਨੂੰ, ਐਵੇਂ ਨਹੀਂ ਜਿਹਨੂੰ ਮਰਜ਼ੀ ਬੰਦਾ ਆਖ ਦੇਵੇ ਵੀ ਇਹ ਮੇਰਾ ਗੁਰੂ ਅਤੇ ਨਮਸਕਾਰ ਕਰਦੇ, ਉਹ ਬਚਾਉਣ ਜੋਗਾ ਹੋਵੇਗਾ ਅਤੇ ਬਚਾਵੇਗਾ, ਨਹੀਂ ਤਾਂ ਆਪ ਡੁੱਬੇਗਾ ਅਤੇ ਚੇਲਿਆਂ ਨੂੰ ਨਾਲ ਹੀ ਲੈ ਕੇ ਜਾਵੇਗਾ। ਆਖਿਆ ਜਿਹੜੇ ਕੀੜੇ ਮਹਾਰਾਜ ਖਾ ਗਏ ਸਰੀਰ, ਆਪਣਾ ਹਿਸਾਬ ਕਿਤਾਬ ਵੀ ਲੈਂਦੇ ਪਏ, ਤੁਸਾਂ ਕਿਰਪਾ ਕੀਤੀ ਮੇਰੀ ਕਲਿਆਣ ਕਰ ਦਿੱਤੀ, ਤੁਹਾਡੀ ਰਹਿਮਤ ਹੋ ਗਈ ਅਤੇ ਮੈਂ ਬਚ ਗਿਆ, ਨਹੀਂ ਤਾਂ ਇਹਨਾਂ ਨੇ ਮੇਰੇ ਕੋਲ ਜੀਂਦੇ ਕੋਈ ਹਿਸਾਬ ਕਿਤਾਬ ਲਿਆ, ਮੈਂ ਤਾਂ ਮਰ ਕੇ ਸੱਪ ਬਣਿਆ, ਇਹ ਮਰ ਕੇ ਕੀੜੇ ਬਣੇ। ਕੋਈ ਮੁਕਤ ਹੋਵੇ ਤਾਂ ਕਿਸੇ ਨੂੰ ਮੁਕਤ ਕਰੇ, ਕਹੋ ਨਾਨਕ ਆਪਣ ਤਰੈ, ਜਿਹੜੇ ਆਪ ਤਾਂ ਉਹ ਤਰ ਜਾਵੇਗਾ, ਔਰ ਲੇ ਤੋਂ ਉਧਾਰ ਜਿਹੜੇ ਉਹਦੀ ਸੰਗਤ ਕਰਨਗੇ ਉਹ ਵੀ ਤਰ ਜਾਣਗੇ, ਪਰ ਜਿਹੜਾ ਆਪ ਤਰਿਆ, ਆਪ ਤਰ ਗਿਆ ਤੇ ਤਰਿਆਂ ਦੀ ਸੰਗਤ, ਤਾਂ ਹੀ ਤਾਂ ਸਾਧ ਸੰਗਤ ਜੀ ਰੋਜ਼ ਆਪਾਂ ਅਰਦਾਸ ਕਹਿੰਦੇ ਹਾਂ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਆਵੇ। ਕੁਝ ਐਸੇ ਗੁਰਮੁਖ ਹੁੰਦੇ ਜਿਨ੍ਹਾਂ ਦੇ ਕੋਲ ਬੈਠਾ ਰੱਬ ਚੇਤੇ ਆ ਜਾਂਦਾ, ਜਿਨ੍ਹਾਂ ਦੀ ਸੰਗਤ ਕਰਾਂਗੇ ਪਰਮਾਤਮਾ ਚੇਤੇ ਆ ਜਾਏਗਾ, ਤਾਂ ਹੀ ਅਰਦਾਸ ਕਰਦੇ ਨਾ ਰੋਜ਼ ਹੀ ਮਹਾਰਾਜ ਅੱਗੇ, ਮਹਾਰਾਜ ਕਿਰਪਾ ਕਰੋ ਉਹਨਾਂ ਨੂੰ ਮਿਲਾਓ ਜਿਨ੍ਹਾਂ ਨੂੰ ਮਿਲਣ ਕਰਕੇ, ਜਿਨ੍ਹਾਂ ਕੋਲ ਬੈਠਣ ਕਰਕੇ ਤੇਰੀ ਯਾਦ ਆ ਜਾਏ, ਤੂੰ ਚੇਤੇ ਆ ਜਾਵੇਂ। ਕੁਝ ਐਸੇ ਹੁੰਦੇ ਸਾਧ ਸੰਗਤ ਜੀ ਮੁਕਤ ਪੁਰਸ਼, ਜੀਵਨ ਮੁਕਤ, ਜਿਨ੍ਹਾਂ ਦੀ ਆਪਣੀ ਬੰਦਗੀ ਦਾ ਵੀ ਦੂਸਰੇ ਕੋਲ ਬੈਠੇ ਦੇ ਉੱਤੇ ਅਸਰ ਪੈਂਦਾ। ਮਹਾਰਾਜ ਨੇ ਵਚਨ ਕੀਤੇ ਨੇ ਸਾਧ ਕਾ ਸੰਗ ਨਹੀਂ ਕਛ ਕਹਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਹਨੇ ਆਪਣਾ ਮਨ ਸਾਧਿਆ ਉਹਦੇ ਕੋਲ ਬੈਠਿਆਂ ਦੂਸਰੇ ਨੂੰ ਵੀ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ, ਕਿਉਂਕਿ ਉਹਦੀ ਕਮਾਈ 'ਚੋਂ ਵੀ ਸਾਧ ਸੰਗਤ ਦੀ ਫਿਰ ਕਿਣਕਾ ਮਾਤਰ ਮਿਲ ਜਾਂਦਾ। ਭਲਾ ਕਰ ਦਿੰਦੇ ਮਹਾਰਾਜ ਉਹਦੀ ਸੰਗਤ ਵਿੱਚੋਂ ਵੀ ਭਲਾ ਹੋ ਜਾਏਗਾ। ਭਲਿਆਂ ਦੀ ਸੰਗਤ ਸਾਧ ਸੰਗਤ ਜੀ ਭਲੇ ਪਾਸੇ ਹੀ ਲੈ ਕੇ ਜਾਵੇਗੀ। ਇਸ ਲਈ ਆਖਿਆ ਉਹ ਆਪ ਤਾਂ ਤਰ ਜਾਂਦੇ ਆ, ਉਹਨਾਂ ਦੇ ਸੰਗੀ ਵੀ ਸਾਧ ਸੰਗਤ ਜੀ ਫਿਰ ਤਰ ਜਾਂਦੇ, ਹੋਰ ਵੀ ਕਈਆਂ ਨੂੰ ਉਹ ਤਾਰਨ ਦਾ ਸਾਧਨ ਬਣ ਜਾਂਦੇ, ਕਈਆਂ ਨੂੰ ਤਾਰਨ ਦਾ ਕਾਰਨ ਬਣ ਜਾਣਗੇ। ਫਿਰ ਜਿਵੇਂ ਪਰਮਾਤਮਾ ਦਾ ਸਾਧ ਸੰਗਤ ਜੀ ਇੱਕ ਬਿਰਦ ਇੱਕ ਸੁਭਾਅ, ਇਸੇ ਤਰ੍ਹਾਂ ਇੱਕ ਸੁਭਾਅ ਗੁਰੂ ਦਾ, ਇੱਕ ਸੁਭਾਅ ਗੁਰੂ ਕੇ ਸਿੱਖ ਦਾ ਵੀ ਹੁੰਦਾ, ਗੁਰਮੁਖ ਦਾ, ਬ੍ਰਹਮ ਗਿਆਨੀ ਦਾ, ਨਾਮ ਜਪਣ ਵਾਲੇ ਦਾ, ਆਪੋ ਆਪਣਾ ਬਿਰਦ ਹੁੰਦਾ ਸਾਰਿਆਂ ਦਾ। ਪਰਮੇਸ਼ਰ ਦਾ ਬਿਰਦ ਆ ਸਾਧ ਸੰਗਤ ਜੀ, ਪਤਤ ਪਾਵਨ ਭਗਤ ਵਛਲ ਕਿਰਪਾਨ ਦਾ, ਅਪਵਿੱਤਰਾਂ ਨੂੰ ਪਵਿੱਤਰ ਕਰ ਦੇਣਾ, ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਨਾ, ਅਤੇ ਕਿਰਪਾ ਦੀ ਸਾਧ ਸੰਗਤ ਜੀ ਦਾਤ ਹਰੇਕ ਸ਼ਰਨ ਵਿੱਚ ਆਉਣ ਵਾਲੇ ਨੂੰ ਵੰਡਣੀ, ਇਹ ਪਰਮਾਤਮਾ ਦਾ ਸੁਭਾਅ ਦਾ ਬਿਰਦ ਹੈ। ਗੁਰੂ ਦਾ ਬਿਰਦ ਹੈ ਸਾਧ ਸੰਗਤ ਜੀ, ਸ਼ਰਨ ਵਿੱਚ ਆਉਣ ਵਾਲੇ ਦੇ ਔਗਣ ਨਹੀਂ ਦੇਖਣੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਵੀ ਆ ਗਿਆ ਪਰ ਸ਼ਰਨ ਮਨੋਂ ਆਵੇ, ਇਹ ਗੁਰੂ ਦਾ ਬਿਰਦ ਹੈ। ਅਤੇ ਗੁਰੂ ਦੇ ਬਿਰਦ ਦਾ ਹੀ ਪਰਛਾਵਾਂ ਨਾਮ ਜਪਣ ਵਾਲਿਆਂ ਦੇ, ਸਿੱਖਾਂ ਦੇ ਵੀ ਸਾਧ ਸੰਗਤ ਜੀ ਮਨ 'ਤੇ ਪੈਂਦਾ, ਉਹਨਾਂ ਦਾ ਵੀ ਇੱਕ ਬਿਰਦ ਹੁੰਦਾ, ਉਹ ਵੀ ਫਿਰ ਆਪਣੇ ਬਿਰਦ ਦੀ ਪਾਲਣਾ ਕਰਦੇ, ਜਿਹੜਾ ਉਹਨਾਂ ਦੀ ਸੰਗਤ ਕਰ ਲੈਂਦਾ ਉਹਦਾ ਭਲਾ ਕਰਨਾ ਸਾਧ ਸੰਗਤ ਜੀ ਅਸਲ ਵਿੱਚ ਉਹਨਾਂ ਦਾ ਬਿਰਦ ਹੋ ਜਾਂਦਾ, ਵੀ ਉਹਨਾਂ ਨੇ ਆਪਣੇ ਸੰਗੀ ਨੂੰ ਤਾਰਨਾ, ਆਪਣੇ ਬਿਰਦ ਦੀ ਲਾਜ ਉਹਨਾਂ ਵੀ ਰੱਖਣੀ। ਜਿਵੇਂ ਪਰਮਾਤਮਾ ਆਪਣਾ ਬਿਰਦ ਪਾਲਦਾ, ਗੁਰੂ ਸਾਹਿਬ ਆਪਣਾ ਬਿਰਦ ਪਾਲਦੇ ਆ, ਅਤੇ ਨਾਮ ਜਪਣ ਵਾਲੇ ਆਪਣਾ ਬਿਰਦ ਪਾਲਦੇ, ਉਹਨਾਂ ਦੀ ਸੇਵਾ 'ਚ ਵੀ ਕੋਈ, ਬਾਬੇ ਜਲਣ ਦੀ ਸੇਵਾ 'ਚ ਸਾਧ ਸੰਗਤ ਜੀ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਸੀ ਅੰਤਲੇ ਸਮੇਂ 'ਤੇ, ਛੇਵੇਂ ਪਾਤਸ਼ਾਹ ਜੀ ਦਾ ਸਮਕਾਲੀ ਸੀ ਬਾਬਾ ਜਲਣ, ਬੜੀ ਸਾਰੀ ਕਵਿਤਾ ਉਹਦੀ ਵੀ ਲਿਖੀ ਹੋਈ ਮਿਲਦੀ ਆ, ਉਹਦੀ ਕਵਿਤਾ ਦੀ ਪੰਕਤੀ ਜਿਹੜੀ ਕਈ ਵਾਰ ਗੁਰਮੁਖ ਸੁਣਾਉਂਦੇ, ਲੋਕਾਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ, ਸਾਰੀ ਉਮਰ ਜਪੇਂਦੇ ਆ ਇੱਕ ਨਾ ਖੁੱਥਾ ਵਾਲ, ਇਹ ਉਹਨੇ ਬਾਬੇ ਜਲਣ ਨੇ ਸਿੱਧੀ ਕਵਿਤਾ ਸਾਧ ਸੰਗਤ ਜੀ ਬਹੁਤ ਸਾਰੀ ਲਿਖੀ ਹੈ। ਥੋੜ੍ਹਾ ਕੁ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਸਾਧ ਸੰਗਤ ਜੀ ਉਹਨਾਂ ਦਾ ਕੀਤਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਉਹਨਾਂ ਕੋਲ ਕੋਈ ਪ੍ਰਾਣੀ ਆਇਆ ਸੀ ਉੱਥੇ ਚੜ੍ਹਾਈ ਕਰ ਗਿਆ, ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਸੀ ਇਸ ਗੱਲ ਦੀ ਵੀ ਹੁਣ ਸਾਡੀ ਸੇਵਾ ਕਰਦਾ ਕਰਦਾ ਚੜ੍ਹਾਈ ਕਰ ਗਿਆ ਅਤੇ ਹੁਣ ਇਹਦਾ ਭਲਾ ਕਰਨਾ, ਕਿਉਂਕਿ ਉਹਨਾਂ ਦਾ ਬਿਰਦ ਹੁੰਦਾ ਬ੍ਰਹਮ ਗਿਆਨੀ ਪਰਉਪਕਾਰੋ ਮਹਾ, ਅਤੇ ਛੁਟਕਾਰਾ ਕਰਵਾ ਦਿੱਤਾ ਸੀ ਉਹਦਾ। ਉਹਨਾਂ ਦੀ ਯਾਦ 'ਚ ਹੁਣ ਗੁਰਦੁਆਰੇ ਬਣੇ ਪਏ, ਇੱਕ ਪਿੰਡ ਨਸ਼ਹਿਰੇ 'ਚ, ਇੱਕ ਗੋਇੰਦਵਾਲ ਸਾਹਿਬ ਦੇ ਕੋਲ, ਉਹਨਾਂ ਨਾਮ ਜਪਣ ਵਾਲਿਆਂ ਦੀ, ਭਗਤੀ ਦੀ ਕਮਾਈ ਕਰਨ ਵਾਲਿਆਂ ਦੀ ਸਾਧ ਸੰਗਤ ਦੀ ਸੰਗਤ ਕੀਤਿਆਂ ਵੀ ਬੰਦੇ ਦਾ ਭਲਾ ਹੋ ਜਾਂਦਾ, ਇਹ ਮਹਾਰਾਜ ਨੇ ਮੋਹਰ ਲਾ ਦਿੱਤੀ। ਉਹ ਕਹਿੰਦੇ ਕਹੋ ਨਾਨਕ ਆਪਣ ਤਰੇ ਔਰ ਨ ਲੇਤ ਉਧਾਰ, ਜਿਹੜਾ ਖੁਦ ਤਰਿਆ ਉਹਦੇ ਵਿੱਚ ਤਾਕਤ ਬਲ ਹੁੰਦਾ, ਹੋਰ ਕਿਸੇ ਦੀ ਬਾਂਹ ਫੜ ਲਏਗਾ, ਤਾਰ ਦੇਵੇਗਾ, ਲੈ ਜਾਏਗਾ ਨਾਲ, ਕੇਤੀ ਛੁੱਟੀ ਨਾਲ, ਕਿੰਨਿਆਂ ਦੀ ਛੁੱਟੀ ਉਹ ਸਤਿਕਾਰਾ ਕਰਵਾ ਸਕਦਾ ਜਿਹਨਾਂ ਦੇ ਉੱਤੇ ਸਾਧ ਸੰਗਤ ਜੀ ਉਹਦੇ ਮਿਹਰ ਦੀ ਨਜ਼ਰ ਪੈ ਜਾਏਗੀ, ਉਹਨਾਂ ਦਾ ਭਲਾ ਕਰ ਦਿੰਦਾ ਉਹ, ਕਿਉਂਕਿ ਉਹਨੇ ਕਮਾਈ ਕੀਤੀ ਹੈ। ਅਤੇ ਕਮਾਈ ਸਾਧ ਸੰਗਤ ਜੀ ਬੰਦਾ ਜੇ ਬਹੁਤੀ ਕਰ ਲਏ ਤਾਂ ਭਾਵੇਂ ਉਹਦੇ ਆਂਢੀ ਗੁਆਂਢੀ ਵੀ ਵਰਤ ਲੈਣ, ਉਹਦੇ ਬੱਚੇ ਵਰਤ ਲੈਣ, ਜੇ ਕੀਤੀ ਨਾ ਹੋਵੇ ਆਪ ਵੀ ਭੁੱਖਾ ਮਰਦਾ ਵਿਚਾਰਾ, ਜੇ ਥੋੜ੍ਹੀ ਕੀਤੀ ਹੋਵੇ ਤਾਂ ਆਪਣਾ ਆਪਣਾ ਹੀ ਮਸਾਂ ਸਮਾਂ ਪਾਸ ਕਰਦਾ, ਬਹੁਤ ਜ਼ਿਆਦਾ ਕਰ ਲਏ ਜਿੰਨੇ ਮਰਜ਼ੀ ਖਾ ਲੈਣ ਉਹਦੀ ਕਮਾਈ ਨੂੰ। ਮਹਾਰਾਜ ਨੇ ਬਈ ਉਹ ਕਹਿੰਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ, ਉਹਨਾਂ ਦੀ ਬਰਕਤ ਹੋਰ ਪਤਾ ਨਹੀਂ ਕਿੰਨੇ ਖਾਈ ਜਾਂਦੇ, ਫਿਰ ਕਮਾਈ ਕੀਤੀ ਨਾ। ਆਪਾਂ ਅਰਦਾਸ 'ਚ ਰੋਜ਼ ਕਹਿੰਦੇ ਨਾ ਜਿਹਨਾਂ ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਇਹਦਾ ਅਰਥ ਹੈ ਵੀ ਉਹ ਕਮਾਈ ਹੈ ਉਹਨਾਂ ਨੇ ਜਿਹੜੀ ਕੀਤੀ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਇਹਦਾ ਅਰਥ ਹੈ ਵੀ ਜਿਹਨਾਂ ਨਾਮ ਜਪਿਆ ਉਹਨਾਂ ਕਮਾਈ ਕੀਤੀ, ਜਿਹਨਾਂ ਦੇਗ ਚਲਾਈ ਉਹਨਾਂ ਕਮਾਈ ਕੀਤੀ, ਜਿਹਨਾਂ ਤੇਗ ਵਾਹੀ ਉਹਨਾਂ ਕਮਾਈ ਕੀਤੀ ਹੈ। ਜੀਵਨ ਕਮਾਉਣਾ ਪੈਂਦਾ ਧਰਮ ਵਾਸਤੇ, ਤੇਗ ਵਾਹੁਣੀ ਜੀਵਨ ਦਾ ਤੇ ਲਾ ਦੇਣਾ ਗੁਰੂ ਦੇ ਨਾਂ 'ਤੇ, ਜਿਹਨਾਂ ਦੇਗ ਚਲਾਉਣੀ ਲੰਗਰ, ਸਾਰੀ ਨੰਗੇ ਪੈਰੀ ਸਰਦੀਆਂ 'ਚ ਵੀ ਸਾਧ ਸੰਗਤ ਜੀ ਸੰਗਤ ਦੀ ਸੇਵਾ ਦੇ ਪਿੱਛੇ ਪਿੱਛੇ ਸੰਗਤ ਦੇ ਤੁਰੇ ਫਿਰਨਾ ਸੇਵਾ ਕਰਨ ਲਈ, ਸੰਗਤ ਲਈ ਲੰਗਰ ਤਿਆਰ ਕਰਨੇ, ਉਹਨਾਂ ਦੇ ਬਰਤਨ ਮਾਂਜਣੇ ਤੇ ਮਨ ਚ ਲੇਸ ਮਾਤਰ ਹੰਕਾਰ ਨਾ ਆਉਣ ਦੇਣਾ। ਕਮਾਈ ਸੀ ਉਹ, ਉਹਨਾਂ ਦੀ ਕਮਾਈ ਅਸਲ ਵਿੱਚ ਸਾਧ ਸੰਗਤ ਜੀ ਫਿਰ ਇੰਨੀ ਹੁੰਦੀ ਭਾਈ ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਭਾਰ ਉਤਾਰਾ ਹੋ ਜਾਂਦਾ। ਪਰ ਪਹਿਲਾਂ ਉਹਨਾਂ ਨੂੰ ਆਪਣਾ ਜੀਵਨ ਸਾਧ ਸੰਗਤ ਜੀ ਸੂਈ ਦੇ ਨੱਕੇ ਚੋਂ ਦੀ ਲੰਘਾਉਣਾ ਪੈਂਦਾ। ਜੋ ਪ੍ਰਾਣੀ ਮਮਤਾ ਤਜ ਲੋਭ ਮੋਹ ਅਹੰਕਾਰ, ਸੌਖਾ ਨਹੀਂ ਇਹ ਕੰਮ ਵੀ ਪਦਾਰਥਾਂ ਦੀ ਜਾਂ ਕਿਸੇ ਦੀ ਕੋਈ ਪਕੜ ਮਨ ਚ ਰਹੇ ਹੀ ਨਾ, ਸਾਰੀ ਮਮਤਾ ਛੱਡ ਦੇਵੇ ਬੰਦਾ। ਰਹੇ ਤੇ ਪਦਾਰਥਾਂ ਚ ਪਰ ਮਮਤਾ ਕੋਈ ਨਾ ਹੋਏ, ਇਹ ਔਖੀ ਘਾਟੀ। ਪਰ ਜੀਵਨ ਇਹਦੇ ਵਿੱਚੋਂ ਦੀ ਸਾਧ ਸੰਗਤ ਜੀ ਲੰਘਾਉਣਾ ਪੈਂਦਾ। ਬਹੁਤ ਸਾਰੇ ਮਹਾਂਪੁਰਸ਼ਾਂ ਦੇ, ਬਾਬਾ ਦਲੇਰ ਸਿੰਘ ਜੀ ਬਰਕਤ ਇੱਕ ਨਿਰਮਲੇ ਮਹਾਂਪੁਰਸ਼ ਹੋਏ ਸਾਧ ਸੰਗਤ ਜੀ ਦੁਆਬੇ ਦੀ ਧਰਤੀ ਤੇ। ਉਹਨਾਂ ਨੂੰ ਬਰਕਤ, ਉਹਨਾਂ ਦਾ ਬਰਕਤ ਨਾਂ ਲੋਕਾਂ ਨੇ ਰੱਖਿਆ ਸੀ। ਕਿਉਂ? ਕਿਉਂਕਿ ਸਿਆਲ ਦੇ ਦਿਨਾਂ 'ਚ ਸਾਧ ਸੰਗਤ ਜੀ ਉਹਨਾਂ ਨੇ ਕਿਸੇ ਦੇ ਖੇਤ 'ਚ ਬੈਠ ਜਾਣਾ ਜਾ ਕੇ ਕਿਸੇ ਦੀ ਪਰਾਲੀ ਤੇ, ਅਤੇ ਉਹਨਾਂ ਨੇ ਵੇਖਣਾ ਵੀ ਮਹਾਂਪੁਰਸ਼ ਨਾਮ ਜਪਣ ਦੇ ਪਏ ਆ, ਉਹਨਾਂ ਲਿਆ ਕੇ ਰਜਾਈ ਦੇ ਦੇਣੀ ਘਰੋਂ ਉੱਪਰ, ਜਾ ਲਓ ਜੀ ਰਜਾਈ 'ਚ ਬੈਠੋ ਤੁਸੀਂ, ਰਜਾਈ ਦੇ ਦੇਣੀ, ਉਹਨਾਂ ਰਜਾਈ ਦੀ ਬੁੱਕਲ ਮਾਰ ਕੇ ਬੈਠੇ ਰਹਿਣਾ। ਪਰ ਜਦੋਂ ਉੱਠ ਕੇ ਜਾਣਾ ਉਹ ਰਜਾਈ ਉੱਥੇ ਛੱਡ ਜਾਣੀ, ਆਪ ਦੋ ਪਿੰਡ ਅੱਗੇ ਚਲੇ ਜਾਣਾ, ਫਿਰ ਉੱਦਾਂ ਹੀ ਕਿਸੇ ਨਹਿਰ ਦੇ ਕਿਨਾਰੇ 'ਤੇ ਬੈਠ ਕੇ ਜਾ ਕੇ, ਫਿਰ ਕਿਸੇ ਦੀ ਨਜ਼ਰ ਪਈ, ਫਿਰ ਉਹਨਾਂ ਕੋਈ ਲਿਆ ਕੇ ਗਰਮ ਕੱਪੜਾ ਦੇ ਦੇਣਾ, ਜੀ ਸਰਦੀ ਬੜੀ ਆਹ ਤੁਸੀਂ ਲੈ ਲਓ, ਉਹਨਾਂ ਲਿਆ ਦੇਣਾ, ਉਹਨਾਂ ਉੱਪਰ ਲੈ ਲੈਣਾ ਅਤੇ ਜਾਣ ਲੱਗਿਆ ਉੱਥੇ ਛੱਡ ਜਾਣਾ, ਭਾਵੇਂ ਕੋਈ ਲੈ ਜੇ ਚੁੱਕ ਕੇ, ਇਹ ਨਹੀਂ ਨਾਲ ਚੱਕੀ ਫਿਰਨਾ। ਉਹ ਤਾਂ ਲੋਕਾਂ ਸੰਗਤਾਂ ਨੇ ਉਹਨਾਂ ਨਾਲ ਬਰਕਤ, ਬਰਕਤ ਕਹਿੰਦੇ ਜਿਹਨੂੰ ਕਿਸੇ ਵੀ ਇੱਥੋਂ ਤੱਕ ਵੀ ਗਲ ਦੇ ਕੱਪੜੇ ਜਿਹੜੇ ਗਲ ਪਾਏ ਆ ਉਹਨਾਂ ਵਿੱਚ ਵੀ ਮਮਤਾ ਨਾ ਹੋਵੇ, ਤਿਆਗ ਕੇ ਉਹਨੂੰ ਕਹਿੰਦੇ ਬਰਕਤ। ਬਿਲਕੁਲ ਹੀ ਮਨ ਬਰਾਗੀ ਹੋ ਗਿਆ, ਭਾਵੇਂ ਇਹ ਪਤਾ ਹੀ ਹੋਵੇ ਤੇ ਚਲੋ ਆਹ ਰਜਾਈ ਇਹ ਮੇਰੇ ਕੱਲ੍ਹ ਨੂੰ ਵੀ ਕੰਮ ਆ ਸਕਦੀ ਕਿਉਂਕਿ ਠੰਡ ਕਿਹੜੀ ਮੁੱਕ ਗਈ ਹੈ, ਜੇ ਮੈਂ ਅੱਗੇ ਜਾਣਾ ਹੀ ਹੈ ਚੱਕੀ ਚਲੋ ਇੱਕ ਕਿਲੋਮੀਟਰ ਅੱਗੇ ਜਾ ਕੇ ਫਿਰ ਬੈਠ ਜਾਣਾ ਫਿਰ ਕੰਮ ਆਵੇਗੀ। ਪਰ ਨਹੀਂ, ਸਾਰੇ ਪਾਸਿਆਂ ਤੋਂ ਮਨ ਦੀ ਮਮਤਾ ਤਿਆਗੀ ਹੈ, ਕਰਤਾਰ ਤੇ ਹੀ ਸਾਧ ਸੰਗਤ ਜੀ ਸਿਰਫ ਯਕੀਨ ਰੱਖਿਆ ਪਰ ਜਿਹਨੇ ਅੱਜ ਦਿੱਤੀ ਹੈ ਕੱਲ੍ਹ ਵੀ ਦੇ ਦੇਗਾ ਕੋਈ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਵਾਜ਼ੇ ਅੱਗੇ ਗੋਇੰਦਵਾਲ ਗੱਡੇ ਲੱਦੇ ਰਹਿੰਦੇ ਸਨ ਰਸਤਾਂ ਦੇ, ਪਰ ਮਹਾਰਾਜ ਨੇ ਨਾ ਸਟੋਰ ਕੀਤੀਆਂ ਨਾ ਗੱਡੇ ਅੰਦਰ ਵੜਨ ਦੇਣੇ। ਕਈ ਵਾਰ ਭਾਈ ਬੱਲੂ ਜੀ ਵਰਗਿਆਂ ਨੇ ਬੇਨਤੀ ਕੀਤੀ, ਮਹਾਰਾਜ ਇੰਨੀ ਰਸਤਾ ਹੀ ਪਈ ਹੈ ਆਪਾਂ ਰਖਵਾਲ ਗਏ ਅੰਦਰ, ਅਤੇ ਲੰਗਰ ਤਾਂ ਤਿਆਰ ਹੋਣਾ ਹੀ ਹੈ ਕਿਉਂਕਿ ਤੁਹਾਡਾ ਤਾਂ ਹੁਕਮ ਹੈ ਪਹਿਲਾਂ ਪੰਗਤ ਪਾਛੇ ਸੰਗਤ। ਅਤੇ ਮਹਾਰਾਜ ਨੇ ਆਖਣਾ ਨਹੀਂ ਨਹੀਂ ਭਾਈ ਬੱਲੂ, ਜਿਹਨੇ ਅੱਜ ਭੇਜੀ ਸੀ ਉਹ ਕੱਲ੍ਹ ਵੀ ਭੇਜੇਗਾ, ਤੂੰ ਫਿਕਰ ਨਾ ਕਰ, ਇਕੱਠੀ ਕਰਨ ਦੀ ਕੋਈ ਲੋੜ ਨਹੀਂ, ਉਹਦੇ 'ਤੇ ਯਕੀਨ ਰੱਖ, ਜਿਹਨੇ ਅੱਜ ਭੇਜੀ ਅਤੇ ਲੰਗਰ ਚੱਲਿਆ ਉਹ ਕੱਲ੍ਹ ਵੀ ਭੇਜੇਗਾ ਅਤੇ ਚੱਲੇਗਾ, ਉਹਨੇ ਪਰਸੋਂ ਵੀ ਭੇਜਣੀ ਅਤੇ ਚੱਲਣਾ, ਉਹਦੇ 'ਤੇ ਰੱਖ ਸਾਰੀ ਡੋਰੀ। ਫਿਰ ਜੀਵਨ ਸਾਧ ਸੰਗਤ ਜੀ ਘੜ ਕੇ ਕਮਾ ਕੇ ਫਿਰ ਜਿਹਨਾਂ ਨੇ ਤਿਆਗ ਦਿੱਤੀ ਆਪਣੇ ਅੰਦਰੋਂ ਮਮਤਾ ਲੋਭ ਮੋਹ ਹੰਕਾਰ, ਅਤੇ ਮਹਾਰਾਜ ਨਾਨਕ ਪਾਤਸ਼ਾਹ ਬਚਨ ਕੀਤੇ ਗੁਰਮੁਖੋ ਉਹ ਆਪ ਤਰ ਜਾਂਦਾ, ਉਹਦੇ ਸੰਗੀ ਵੀ ਤਰ ਜਾਂਦੇ ਫਿਰ, ਕਿਉਂਕਿ ਆਖਰ ਦੀ ਬਾਕੀ ਕਿਸੇ ਨਾ ਕਿਸੇ ਦੇ ਮਨ 'ਚ ਉਹਦੇ ਵੱਲੇ ਦੇਖ ਕੇ। ਉਵੇਂ ਤਾਂ ਸਿਆਣਿਆਂ ਨੇ ਆਖਿਆ ਕਹਿੰਦੇ ਕੋਈ ਪਖੰਡੀ ਬੰਦਾ ਹੋਵੇ ਨਾ ਪਖੰਡੀ ਪਖੰਡ ਕਰਦਾ ਹੋਵੇ, ਪਰ ਜੇ ਪਖੰਡ ਕਿਸੇ ਗੁਰਮੁਖ ਵੱਲ ਵੇਖ ਕੇ ਕਰਨ ਲੱਗ ਪਏ ਤਾਂ ਤਾਰ ਉਹ ਵੀ ਜਾਵੇਗਾ, ਭਾਵੇਂ ਪਖੰਡ ਹੀ ਕਰਦਾ ਹੋਵੇ, ਨਕਲ ਹੀ ਕਰੇ ਕਿਸੇ ਦੀ, ਕਿਉਂਕਿ ਨਕਲ ਕੋਈ ਸਾਧ ਸੰਗਤ ਜੀ ਕਿੰਨੇ ਕੁ ਦਿਨ ਕਰ ਸਕਦਾ, ਦੋ ਦਿਨ, ਚਾਰ ਦਿਨ, ਪੰਜ ਦਿਨ, ਦਸ ਦਿਨ, ਮਹੀਨਾ, ਦੋ ਮਹੀਨੇ, ਆਖਰ ਅੱਕ ਜਾਵੇਗਾ। ਪਰ ਜੇ ਕਿਸੇ ਗੁਰਮੁਖ ਦੀ ਨਕਲ ਕਰਦਾ ਵੀ ਜਿੰਨੇ ਵਜੇ ਉਹ ਉੱਠਦਾ ਉੰਨੇ ਵਜੇ ਉੱਠਣ ਲੱਗ ਪਏ, ਭਾਵੇਂ ਆਪਣੀ ਪੂਜਾ ਵਾਸਤੇ ਹੀ ਉੱਠੇ ਪਖੰਡ ਕਰਨ ਲਈ ਵੀ ਲੋਕ ਮੈਨੂੰ ਵੀ ਗੁਰਮੁਖ ਸਮਝਣ ਲੱਗ ਪੈਣ, ਪਰ ਜੇ ਨਕਲ ਗੁਰਮੁਖ ਦੀ ਕਰਦਾ ਤੇ ਨਕਲ ਕਰਦਾ ਕਰਦਾ ਹੀ ਇੱਕ ਦਿਨ ਤਰਜੇਗਾ, ਕਿਉਂਕਿ ਗੁਰਮੁਖ ਦੇ ਨਾਲ ਉੱਠਣ ਲੱਗ ਪਿਆ ਉਹਦੀ ਨਕਲ ਕਰਦਾ, ਜਿੰਨੇ ਵਜੇ ਉਹ ਉੱਠੂ ਉੰਨੇ ਵਜੇ ਉਹ ਉੱਠੂ, ਜਦੋਂ ਉਹ ਗੁਟਕਾ ਸਾਹਿਬ ਲੈ ਕੇ ਬੈਠਦਾ ਫਿਰ ਉਹਨੂੰ ਵੀ ਬੈਠਣਾ ਪੈਂਦਾ ਪਖੰਡੀ ਨੂੰ, ਜਦੋਂ ਉਹ ਇੱਧਰ ਲਿਆਉਦੀਆਂ ਚੀਜ਼ਾਂ ਨੂੰ ਮੂੰਹ ਨਹੀਂ ਮਾਰਦਾ ਨਹੀਂ ਖਾਂਦਾ ਫਿਰ ਪਖੰਡੀ ਨੂੰ ਵੀ ਛੱਡਣੀਆਂ ਪੈਂਦੀਆਂ ਉਹ, ਕਿਉਂਕਿ ਫਿਰ ਲੋਕ ਉਹਦੇ ਵੱਲ ਦੇਖਦੇ ਆ। ਤੇ ਕਹਿੰਦੇ ਨਕਲ ਜੇ ਗੁਰਮੁਖ ਦੀ ਕਰਦਾ ਤੇ ਨਕਲ ਕਰਦਾ ਕਰਦਾ ਹੀ ਅਸਲ ਬਣ ਜਾਂਦਾ, ਪਰ ਜੇ ਗੁਰਮੁਖ ਦੀ ਕਰੇ ਤੇ, ਕਿਉਂ? ਕਿਉਂਕਿ ਨਕਲ ਫਿਰ ਜੇ ਤੇ ਦੋ ਚਾਰ ਦਿਨ ਕੀਤੀ ਫਿਰ ਤਾਂ ਕਿਸੇ ਪਾਸੇ ਨਹੀਂ ਗੱਲ ਲੱਗੇਗੀ, ਪਰ ਜੇ ਲੰਮੇ ਸਮੇਂ ਤੱਕ ਕਰਦਾ ਰਿਹਾ ਤੇ ਪਖੰਡੀ ਦੀ ਗੁਰਮੁਖ ਦੀ ਰੀਸ ਕਰਕੇ ਸਾਧ ਸੰਗਤ ਜੀ ਗੁਰਮੁਖ ਹੀ ਬਣ ਜਾਂਦਾ, ਪਰ ਗੁਰਮੁਖ ਦੀ ਰੀਸ ਕਰੇ, ਆਪਣੀ ਪੂਜਾ ਲਈ ਕਰੇ, ਭਾਵਾਂ ਆਪਣੇ ਸਤਿਕਾਰ ਲਈ ਕਰੇ, ਗੁਰਮੁਖ ਵੱਲ ਦੇਖ ਕੇ ਕਰੇ, ਕਬੀਰ ਸਾਹਿਬ ਦੀ ਚੜ੍ਹਦੀ ਕਲਾ ਦੇਖ ਕੇ, ਸਤਿਕਾਰ ਦੇਖ ਕੇ, ਉਹਨਾਂ ਦੇ ਗੁਆਂਢੀ ਨੇ ਸਾਧ ਸੰਗਤ ਜੀ ਰੀਸ ਕੀਤੀ ਸੀ, ਉਹਨਾਂ ਵੇਖਿਆ ਵੀ ਕਬੀਰ ਸਾਹਿਬ ਅੱਤ ਦਾ ਗਰੀਬ ਸਾਰੀ ਕਾਸ਼ੀ, ਰੋਟੀ ਪਤਾ ਨਹੀਂ ਸਵੇਰੇ ਪੱਕੀ ਸ਼ਾਮ ਨੂੰ ਪੱਕਣੀ ਕਿ ਨਹੀਂ ਪੱਕਣੀ, ਮੈਂ ਚੰਗਾ ਭਲਾ ਜ਼ਿਮੀਂਦਾਰ ਹਾਂ, ਪਰ ਸਤਿਕਾਰ ਕਬੀਰ ਦਾ, ਬਾਹਰ ਨਿਕਲੇ ਲੋਕ ਨਮਸਕਾਰਾਂ ਕਰੀ ਜਾਂਦੇ, ਪੈਰਾਂ ਨੂੰ ਹੱਥ ਲਾਈ ਜਾਂਦੇ, ਕਬੀਰ ਕਬੀਰ ਹੁੰਦੀ ਪਈ ਸਾਰੇ ਇਲਾਕੇ, ਹਾਲਾਂਕਿ ਟੁਕੜੇ ਇਹਦੇ ਕੋਲ ਖਾਣ ਜੋਗੇ ਨਹੀਂ ਹੈ। ਇਹ ਕਾਰਨ ਕੀ, ਇੰਨੀ ਵਡਿਆਈ, ਇੰਨਾ ਮਾਣ, ਇੰਨਾ ਸਤਿਕਾਰ? ਉਹਨੇ ਕਿਹਾ ਦੇਖ ਹੀ ਲੈਂਦੀ ਹੈ ਕੀ ਕਰਦਾ, ਇਹਦੀ ਰੀਸ ਕਰੀਏ। ਉਹਨੇ ਦੇਖ ਲਿਆ ਸਾਧ ਸੰਗਤ ਜੀ, ਹੁਣ ਕਬੀਰ ਸਾਹਿਬ ਨੂੰ ਪਤਾ ਸੀ ਭਈ ਇਹ ਦੇਖਦਾ ਪਿਆ, ਰੀਸ ਕਰਨੀ ਚਾਹੁੰਦਾ। ਉਹਨਾਂ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ, ਕਬੀਰ ਸਾਹਿਬ ਨੇ ਉਹਨਾਂ ਵੇਖਿਆ ਵੀ ਹੁਣ ਇਹ ਦੇਖਦਾ ਗਵਾਂਢੀ, ਤੇ ਜਾਣ ਕੇ ਆਵਾਜ਼ ਮਾਰੀ ਉਹਨਾਂ ਨੇ ਆਪਣੀ ਘਰਵਾਲੀ ਨੂੰ, ਮਾਈ ਲੋਈ ਨੂੰ, ਆਖਿਆ ਭਾਗਵਾਨੇ ਇਹਦੀ, ਹਾਂਜੀ ਦੱਸੋ। ਆਖਿਆ ਵੀ ਬੱਦਲ ਬੜਾ ਚੜ ਕੇ ਆ ਗਿਆ ਤੇ ਤੂੰ ਇਉਂ ਕਰ ਮਿੱਟੀ ਲੈ ਆ, ਪਤਾ ਨਹੀਂ ਹੁੰਦਾ ਕਣੀਆਂ ਡਿੱਗਣ ਲੱਗ ਪੈਣ, ਆਪਾਂ ਬਨੇਰੇ ਤੇ ਲਾਉਣੀ ਆ। ਅਸਲ 'ਚ ਬੱਦਲ ਆਇਆ ਨਹੀਂ ਸੀ, ਹੈਗੀ ਸੀ ਧੁੱਪ, ਪਰ ਉਹਨੇ ਜਵਾਬ ਨਹੀਂ ਦਿੱਤਾ। ਉਹ ਕਹਿੰਦੀ ਸਤ ਬਚਨ ਜੀ, ਉਹ ਬਾਲਟਾ ਲੈ ਕੇ ਗਈ ਮਿੱਟੀ ਦਾ ਭਰ ਲਿਆਂਦਾ, ਕਹਿੰਦੀ ਕੀ ਕਰਨਾ, ਕਹਿੰਦੀ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲਾ। ਬਰੀਕ ਕਰ ਲਈ, ਕਹਿੰਦੀ ਹੁਣ, ਉਹ ਕਹਿੰਦੇ ਵੀ ਇਉਂ ਕਰ ਇਹਨੂੰ ਕੱਪੜ ਛਾਣ ਕਰ ਲਾ। ਕੱਪੜ ਛਾਣ ਕਰ ਲਈ, ਕਹਿੰਦੇ ਕੱਪੜ ਛਾਣ ਤੇ ਕਰ ਲਈ, ਹੁਣ ਇਹਨੂੰ ਕੀ ਕਰਨਾ, ਕਹਿੰਦੇ ਘਿਓ ਹੈਗਾ ਥੋੜ੍ਹਾ ਬਹੁਤਾ ਘਰ, ਕਹਿੰਦੀ ਹੈਗਾ ਥੋੜ੍ਹਾ ਜਿਹਾ, ਕਹਿੰਦੇ ਪਾ ਕੇ ਇਹਨੂੰ ਤੇ ਗੁੰਨ ਲਾ ਮਿੱਟੀ ਨੂੰ। ਜਦੋਂ ਗੁੰਨ ਲਈ, ਕਹਿੰਦੇ ਲਾਇਆ ਬਨੇਰੇ ਤੇ, ਪਤਾ ਨਹੀਂ ਹੁੰਦਾ ਕਿਹੜੇ ਵੇਲੇ ਮੀਂਹ ਆ ਜਾਣਾ, ਉਹ ਲਾ ਹੀ ਬਨੇਰੇ ਤੇ। ਉਹ ਹੁਣ ਗੁਆਂਢੀ ਵੇਖੀ ਜਾਂਦਾ, ਉਹ ਕਹਿੰਦਾ ਗੱਲ ਅਸਲ 'ਚ ਕੋਈ ਨਹੀਂ, ਸਿਰਫ ਸੱਤ ਬਚਨ, ਸੱਤ ਬਚਨ ਹੀ ਕਹਿਣਾ, ਇੰਨੇ ਨਾਲ ਹੀ ਜਾ ਜਾਕਾਰ ਆ। ਉਹਨੇ ਆਪਣੀ ਘਰਵਾਲੀ ਨੂੰ ਸਵੇਰੇ ਹੀ ਆਖਿਆ ਭਾਈ ਜੇ ਤਾਂ ਕਬੀਰ ਵਰਗੂ ਲੈਣੇ ਨਾ ਆਨੰਦ, ਸਤਿਕਾਰ, ਮਹਿਮਾ, ਤੇ ਬਸ ਮੈਂ ਤੈਨੂੰ ਗੱਲਾਂ ਆਖੀ ਜਾਣੀਆਂ, ਤੂੰ ਸੱਤ ਬਚਨ ਆਖੀ ਜਾਣਾ। ਉਹ ਕਹਿੰਦੀ ਚੰਗਾ। ਕਹਿੰਦਾ ਭਾਗਵਾਨੇ ਬੱਦਲ ਆ ਗਿਆ, ਮਿੱਟੀ ਲਿਆ, ਕਹਿੰਦੀ ਅੱਖਾਂ ਖੋਲ ਕੇ ਵੇਖ, ਧੁੱਪ ਲੱਗੀ, ਬੱਦਲ ਨਹੀਂ ਹੈ, ਧੁੱਪ ਨਹੀਂ ਦਿਸਦੀ ਤੈਨੂੰ। ਉਹ ਕਹਿੰਦਾ ਤੈਨੂੰ ਸਵੇਰੇ ਆਖਿਆ ਸੀ ਚੁੱਪ ਕਰਕੇ ਸੱਤ ਬਚਨ ਕਹਿਣਾ, ਜੇ ਮਾਣ ਸਤਿਕਾਰ ਕਰਾਉਣਾ, ਤੈਨੂੰ ਚੇਤਾ ਨਹੀਂ ਰਿਹਾ? ਕਹਿੰਦੀ ਹਾਂ ਠੀਕ ਆ, ਚਲੋ ਠੀਕ ਆ, ਮਿੱਟੀ ਲੈ ਆਉਂਦੀ। ਹੁਣ ਹੁਣ ਕਹਿੰਦੀ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲਾ। ਉਹਨੇ ਬਰੀਕ ਵੀ ਕਰ ਲਈ। ਕਹਿੰਦੀ ਹੁਣ, ਕਹਿੰਦੇ ਹੁਣ ਇਹਨੂੰ ਕੱਪੜ ਛਾਣ ਕਰ। ਉਹ ਕਹਿੰਦੀ ਜੇ ਬਨੇਰੇ ਤੇ ਲਾਉਣੀ, ਕੱਪੜ ਛਾਣ ਕਰਨ ਦੀ ਕੀ ਲੋੜ ਹੈ, ਕੁਝ ਤਾਂ ਅਕਲ ਨੂੰ ਹੱਥ ਮਾਰ, ਮੈਂ ਕਿੰਨੀਆਂ ਕੁ ਗੱਲਾਂ ਤੇਰੀਆਂ ਮੰਨੀ ਜਾਵਾਂ। ਉਹ ਕਹਿੰਦਾ ਕਰ ਲਾ ਕੱਪੜ ਛਾਣ। ਜਦੋਂ ਕਰ ਲਈ, ਕਹਿੰਦੀ ਹੁਣ, ਕਹਿੰਦਾ ਹੁਣ ਇਉਂ ਕਰ ਵੀ ਘਿਓ ਜਿਹੜਾ ਘਰ ਪਿਆ ਨਾ, ਉਹ ਪਾ ਕੇ ਇਹਨੂੰ ਗੁੰਨ ਲਾ। ਕਹਿੰਦੀ ਮੈਨੂੰ ਮਾੜਾ ਮਾੜਾ ਸ਼ੱਕ ਤੇ ਸਵੇਰੇ ਪੈ ਗਿਆ ਸੀ ਵੀ ਦਿਮਾਗ ਫਿਰ ਗਿਆ ਤੇਰਾ, ਪਰ ਮੈਂ ਆਖਿਆ ਸ਼ਾਇਦ ਤੂੰ ਕੋਈ ਚੰਗੀ ਗੱਲ ਦੱਸਦਾ ਮਾਣ ਸਤਿਕਾਰ ਦੀ, ਹੁਣ ਤਾਂ ਮੈਨੂੰ ਪੱਕਾ ਪਤਾ ਲੱਗ ਗਿਆ ਤੇਰਾ ਤਾਂ ਦਿਮਾਗ ਫਿਰ ਗਿਆ, ਤੇਰੀ ਬੁੱਧੀ ਕੰਮ ਨਹੀਂ ਕਰਦੀ। ਘਿਓ ਪਾ ਕੇ ਵੀ ਮਿੱਟੀ ਗੁੰਨੀ ਕਦੀ ਕਿਸੇ ਨੇ, ਬਨੇਰੇ ਤੇ ਲਾਉਣੀ ਤੇ ਪਾਣੀ ਨਾ ਗੁੰਨ ਕੇ ਲਾ ਸਕੀਦੀ ਆ। ਉਹਨੇ ਆਪਣੇ ਮੁੰਡਿਆਂ ਨੂੰ ਆਖਿਆ ਇਹਨੂੰ ਬੰਨੋ, ਮੰਜੀ ਨਾ ਕੋਈ ਨੁਕਸਾਨ ਕਰ ਦੂਗਾ। ਇਹਦਾ ਦਿਮਾਗ 'ਚ ਫਰਕ ਪੈ ਗਿਆ, ਉਹਨੇ ਬੰਨ ਦਿੱਤਾ ਮੰਜੀ ਨਾਲ। ਮੁੜ ਕੇ ਕਬੀਰ ਸਾਹਿਬ ਨੂੰ ਆਵਾਜ਼ਾਂ ਮਾਰੇ, ਕਬੀਰ ਜੀ ਛਡਾਇਓ ਮੈਨੂੰ। ਉਹ ਆਇਓ, ਕਹਿੰਦੇ ਛੱਡ ਦਿਓ ਭਾਈ। ਕਹਿੰਦੇ ਨਹੀਂ ਨਹੀਂ ਭਗਤ ਜੀ, ਇਹਦਾ ਦਿਮਾਗ ਫਿਰ ਗਿਆ, ਇਹ ਤਾਂ ਹਰਕਤਾਂ ਹੀ ਹੋਰ ਤਰ੍ਹਾਂ ਦੀਆਂ ਕਰਦਾ, ਇਸ ਕਰਕੇ ਇਹਨੂੰ ਬੱਧਾ। ਉਹ ਕਹਿੰਦੇ ਨੇ ਕੁਛ ਨਹੀਂ ਹੋਇਆ, ਇਹਨੂੰ ਛੱਡੋ, ਛੱਡ ਦਿਓ, ਇਹਨੂੰ ਕੁਛ ਨਹੀਂ ਹੋਇਆ। ਖੋਲ੍ਹ ਦਿੱਤਾ ਉਹਨਾਂ ਨੇ। ਉਹ ਕਹਿੰਦੇ ਵੀ ਇੱਦਾਂ ਕਰਦਾ ਸੀ ਨਾ ਵੀ ਇਹਨੇ ਪਹਿਲਾਂ ਮਿੱਟੀ ਮੰਗਾਈ, ਫਿਰ ਕੱਪੜ ਛਾਣ ਕਰਾਈ, ਫਿਰ ਘਿਓ 'ਚ ਗੁੰਨਣ ਲਈ ਆਖਿਆ। ਕਹਿੰਦੇ ਹਾਂ, ਕਹਿੰਦੇ ਇਹਨੂੰ ਕੁਛ ਨਹੀਂ ਹੋਇਆ, ਇਹ ਰੀਸ ਕਰਦਾ ਸੀ। ਹੈ ਤਾਂ ਚੰਗੀ ਗੱਲ ਸੀ, ਪਰ ਇਹ ਰੀਸ ਕਰਨ ਲਈ ਕਰਦਾ ਸਿਰਫ ਇਸ ਲਈ ਹੈ ਭਈ ਇਹ ਮਾਣ ਸਤਿਕਾਰ ਮੈਨੂੰ ਵੀ ਮਿਲ ਜਾਵੇ। ਉਹਨਾਂ ਨੇ ਆਖਿਆ ਗੁਰਮੁਖਾ, ਮਾਣ ਸਤਿਕਾਰ ਮਿਲ ਸਕਦਾ। ਉਹ ਕਬੀਰ ਸਾਹਿਬ ਨੇ ਦੱਸਿਆ ਉਹਨਾਂ ਨੇ ਕਿਹਾ ਮਾਣ ਸਤਿਕਾਰ ਤੈਨੂੰ ਮਿਲ ਸਕਦਾ, ਪਰ ਕੰਧ ਉੱਤੋਂ ਦੀ ਇਹ ਨਾ ਵੇਖ ਭਈ ਇਹ ਕੀ, ਤੈਨੂੰ ਜਾਣ ਕੇ ਸਾਰਾ ਕੁਝ ਕਰਵਾ ਕੇ ਦੱਸਿਆ ਸੀ, ਜੇ ਰੀਸ ਕਰਨੀ ਹੈ ਨਾ ਤੇ ਸਵੇਰੇ ਮੇਰੇ ਨਾਲ ਆ, ਪਹਿਲਾਂ ਇਸ਼ਨਾਨ ਕਰਨ ਜਦੋਂ ਮੈਂ ਜਾਂਦਾ 9 ਵਜੇ ਇਸ਼ਨਾਨ ਕਰਕੇ ਆਈਏ, ਫਿਰ ਜਦੋਂ ਮੈਂ ਬੈਠਦਾ ਫਿਰ ਮੇਰੇ ਨਾਲ ਬੈਠ, ਮੇਰੇ ਨਾਲੋਂ ਵੱਧ ਮਾਣ ਤੈਨੂੰ ਮਿਲੇਗਾ, ਪਰ ਉਹ ਰੀਸ ਤੈਨੂੰ ਲੰਮਾ ਸਮਾਂ ਕਰਨੀ ਪੈਣੀ, ਇੱਕ ਅੱਧੇ ਦਿਨ ਨਾਲ ਨਹੀਂ ਗੱਲ ਬਣਨੀ। ਪਖੰਡ ਵੀ ਸਾਧ ਸੰਗਤ ਜੀ ਜੇ ਗੁਰਮੁਖ ਦੇ ਵੱਲ ਵੇਖ ਕੇ ਕੋਈ ਕਰਨ ਲੱਗ ਪਏ ਤੇ ਭਲਾ ਹੋ ਜਾਂਦਾ ਉਹਦਾ ਵੀ, ਕਿਉਂਕਿ ਮਨ ਤਾਂ ਮਾਰਨਾ ਪਊ ਨਾ ਪਖੰਡ ਕਰਨ ਲਈ, ਨਹੀਂ ਤੇ ਦੂਜੇ ਤੀਜੇ ਦਿਨ ਛੱਡ ਦੇਗਾ ਅੱਕ ਕੇ। ਜਿਹਨੇ ਛੱਡ ਦਿੱਤਾ ਇਹ ਸਾਰਾ ਕੁਝ, ਉਹਦੇ ਵਾਸਤੇ ਸਾਧ ਸੰਗਤ ਜੀ ਫਿਰ ਸੰਗੀਆਂ ਨੂੰ ਤਾਰਨਾ ਸੌਖਾ ਹੋ ਜਾਂਦਾ। ਕਹੋ ਨਾਨਕ ਆਪਣ ਤਰੈ ਔਰ ਲੇਤ ਉਧਾਰੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ ਹੈ, ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਹੁੰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨੂੰ ਅੱਜ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਦੇਖਿਆ ਕਿਤੇ ਹਨ ਛੁੱਟੀ ਆ ਖਨ ਖਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।